ਬਿਹਾਰਾਂ ਛੱਡ ਕੇ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ। ਆਪਣੇ ਸਤਿਗੁਰੂ ਨੂੰ ਪਦਾਰਥਾਂ ਤੋਂ ਮਨ ਨੂੰ ਦੂਰ ਕਰਦੇ ਹੋਏ ਮਨ ਦੇ ਵਿੱਚ ਗੁਰੂ ਭਾਵਨਾ ਲਿਆ ਕੇ, ਗੁਰੂ ਭਾਵਨਾ ਸਾਡੇ ਮਨ ਦੇ ਵਿੱਚ ਕਿਉਂ ਨਹੀਂ ਆਉਂਦੀ? ਸਾਡਾ ਮਨ ਪਦਾਰਥਾਂ ਦਾ ਰੂਪ ਹੋਇਆ ਹੋਇਆ। ਆਓ ਗੁਰੂ ਦੀ ਹਜ਼ੂਰੀ ਚ ਆ ਕੇ ਮਨ ਨੂੰ ਪਦਾਰਥਾਂ ਤੋਂ ਹਟਾ ਕੇ ਗੁਰੂ ਭਾਵਨਾ ਲਿਆਉਂਦੇ ਹੋਏ ਨਮਸਕਾਰ ਕਰੋ। ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੀ ਜਾਓ, ਭਾਈ ਭਾਈਆਂ ਵਾਲੇ ਪਾਸੇ ਬੈਠੀ ਜਾਓ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਜਗ੍ਹਾ ਨਾਲ ਆਪਣਾ ਕੋਈ ਕਸਰਨ ਨਹੀਂ ਹੈ, ਕੋਈ ਸੰਬੰਧ ਨਹੀਂ ਜਗ੍ਹਾ ਦੇ ਨਾਲ। ਕੋਈ ਟਾਈਮ ਆਵੇਗਾ ਸਰੀਰ ਨਾਲੋਂ ਵੀ ਸੰਬੰਧ ਟੁੱਟ ਜਾਵੇਗਾ, ਹੌਲੀ ਹੌਲੀ ਆਵੇ। ਜਦ ਇਹਨੂੰ ਸ਼ੌਂਕ ਹੋਵੇਗਾ ਨਾ ਪਰਮਾਰਥ ਦਾ, ਹਾਲੇ ਤਾਂ ਆਪਾਂ ਨੂੰ ਮਾਇਆ ਦਾ ਸ਼ੌਂਕ ਹੈ, ਵਡਿਆਈਆਂ ਦਾ ਸ਼ੌਂਕ ਹੈ, ਚੌਧਰਾਂ ਦਾ ਸ਼ੌਂਕ ਹੈ ਗੁਰਮੁਖੋ। ਜਦ ਇਹ ਪਰਮਾਰਥ ਦੇ ਰਸਤੇ ਚੱਲੇਗਾ ਗੁਰੂ ਵਾਲਾ ਬਣ ਕੇ, ਫਿਰ ਇਹਨਾਂ ਗੱਲਾਂ ਦਾ ਇਸ ਨੂੰ ਅਨੁਭਵ ਹੋਵੇਗਾ, ਵਰਨਾ ਨਹੀਂ ਹੋਣਾ। ਆਪ ਦੱਸਿਆ ਵੀ ਆਪਣਾ ਸੰਬੰਧ ਤਾਂ ਗੁਰੂ ਨਾਲ ਹੈ, ਸਿੱਖ ਦਾ ਸੰਬੰਧ ਗੁਰੂ ਨਾਲ ਹੁੰਦਾ, ਜਿਹੜਾ ਮਨਮੁੱਖ ਹੈ ਉਹਦਾ ਸੰਬੰਧ ਹੁੰਦਾ ਪਦਾਰਥਾਂ ਦੇ ਨਾਲ। ਐ ਗੁਰਸਿੱਖਾ, ਜੇ ਤੂੰ ਗੁਰੂ ਵਾਲਾ ਬਣ ਕੇ ਵੀ ਪਦਾਰਥਾਂ ਨਾਲ ਹੀ ਸੰਬੰਧ ਰੱਖਿਆ ਤਾਂ ਫਿਰ ਤੂੰ ਗੁਰੂ ਦੀ ਖੁਸ਼ੀ ਨਹੀਂ ਪ੍ਰਾਪਤ ਕਰ ਸਕੇਗਾ। ਜਿੰਨਾ ਚਿਰ ਗੁਰੂ ਖੁਸ਼ ਨਹੀਂ ਹੁੰਦਾ ਤੇਰਾ ਜਨਮ ਮਰਨ ਨਹੀਂ ਕੱਟਿਆ ਜਾਵੇਗਾ। ਐ ਸਿੱਖਾ, ਤੈਂ ਤਾਂ ਗੁਰੂ ਨੂੰ ਕੁਛ ਕਰਨਾ, ਤੂੰ ਪੁੱਤਰਾਂ ਧੀਆਂ ਨੂੰ ਕੁਛ ਕਰਦਾ ਫਿਰਦਾ, ਤੂੰ ਦੁਨਿਆਵੀ ਲੋਕਾਂ ਨੂੰ ਹਕੂਮਤ ਨੂੰ ਖੁਸ਼ ਕਰਦਾ ਫਿਰਦਾ, ਤੂੰ ਤਾਂ ਬਹੁਤ ਦੂਰ ਹੈ ਗੁਰੂ ਤੇ, ਬਹੁਤ ਦੂਰ ਹੈ, ਬਹੁਤ ਲੰਬੇ ਚੱਕਰ ਦੇ ਵਿੱਚ ਪੈ ਜਾਵੇਂਗਾ। ਆਓ ਨਮਸਕਾਰ ਕਰੋ, ਸ਼ਰਧਾ ਦੇ ਨਾਲ ਕਰਨੀ ਹੈ। ਸ਼ਰਧਾ ਇੱਕ ਸ਼ਾਸਤਰ ਹੈ, ਜਿਵੇਂ ਸ਼ਾਸਤਰ ਦੇ ਨਾਲ ਦੁਸ਼ਮਣ ਨੂੰ ਜਾਇ ਕਰੀਦਾ ਨਾ, ਸ਼ਰਧਾ ਦੇ ਨਾਲ ਵੀ ਕਹਿੰਦੇ ਇਸਨੇ ਮਨ ਨੂੰ ਜਾਇ ਕਰਨਾ। ਆਓ ਬੈਠ ਜਾਓ ਪ੍ਰੇਮ ਦੇ ਨਾਲ, ਜੋ ਗੁਰੂ ਦਾ ਹੁਕਮ ਹੈ ਸਾਡੇ ਵਾਸਤੇ ਉਸ ਨੂੰ ਸੁਣਨਾ ਪ੍ਰੇਮ ਦੇ ਨਾਲ। ਆਹ ਦੁਨੀਆਂ ਦੇ ਵਿੱਚ ਅਵਤਾਰ ਹੁੰਦੇ ਆਏ, ਹਰ ਯੁੱਗ ਦੇ ਵਿੱਚ ਅਵਤਾਰ ਹੁੰਦਾ ਆਇਆ ਗੁਰਮੁਖ, ਕਲਯੁੱਗ ਦੇ ਵਿੱਚ ਵੀ ਅਵਤਾਰ ਹੋਇਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਰੂਪ ਦੇ ਵਿੱਚ ਨਿਰਾਕਾਰ ਵਾਹਿਗੁਰੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਰਾਏ ਪੋਏ ਦੀ ਤਲਵੰਡੀ। ਔਰ ਇਸ ਤਰ੍ਹਾਂ ਦੇ ਨਾਲ ਅਖੋ ਕਸੋਰ ਅਵਸਥਾ ਤੋਂ ਅੱਗੇ ਗੁਰੂ ਸਾਹਿਬ ਜੀ ਲਿਖਦੇ ਨੇ ਹੁਣ, ਮੈਂ ਤਾਂ ਕਾਲੂ ਜੀ ਮਾਤਾ ਤ੍ਰਿਪਤਾ ਆਪਣੇ ਪੁੱਤਰ ਦਾ ਮੁੱਖ ਦੇਖ ਕੇ ਖੁਸ਼ ਹੁੰਦੇ ਹਨ, ਪਰ ਉਹਨਾਂ ਨੇ ਦੁਨਿਆਵੀ ਵਿਹਾਰ ਨਹੀਂ ਕਰਨਾ ਹੈ, ਉਹ ਤਾਂ ਗਾਉਣ ਫਰਜ਼ ਹੈ। ਅਵਤਾਰ ਦੀ ਡਿਊਟੀ ਹੁੰਦੀ ਹੈ ਕੋਈ, ਜੈਸੇ ਦੁਨਿਆਵੀ ਲੋਕ ਨੇ ਹਕੂਮਤਾਂ ਉਹ ਵੀ ਡਿਊਟੀ ਕਰਦੇ ਨੇ ਜਿਹੜੇ ਹਕੂਮਤ ਵਾਲੇ ਹੁੰਦੇ ਹਨ, ਜੈਸੀ ਜੈਸੀ ਡਿਊਟੀ ਹੁੰਦੀ ਹੈ ਵੈਸੀ ਉਹ ਆਪਣੀ ਡਿਊਟੀ ਕਰਦੇ ਨੇ। ਪੁਲਿਸ ਆਪਣੀ ਡਿਊਟੀ ਕਰਦੀ ਹੈ, ਉਸ ਤੋਂ ਅੱਗੇ ਨੇ ਜਿਹੜੇ ਉਹ ਆਪਣੀ ਡਿਊਟੀ ਕਰਦੇ ਨੇ, ਅਖੀਰ ਪ੍ਰਧਾਨ ਮੰਨਿਆ ਜਾਂਦਾ ਸਾਰਿਆਂ ਤੋਂ ਵੱਡਾ, ਉਹ ਆਪਣੀ ਡਿਊਟੀ ਕਰਦਾ ਹੁੰਦਾ। और ड्यूटी नहीं सही करेगा उसनु पाप लगेगा। आओ अवतारा दी भी ड्यूटी आ गुरु गुरु नानक देव महाराज दी ड्यूटी दुनिया नु जनाउना सी भी मनुखा दे कादे वास्ते भी। और इस तरह ने नाल मेहता कालू ने कहा भी इन्हां नु कम दे विच प्रवृत्त करिए तो इन्हां दा मन लगेगा माया आवेगी। पर गुरु नानक देव महाराज जी का अवतार माया कमाने वास्ते नहीं सी होया। उन्हें दा जिहड़ा जुलम करदा सी उसनू जुलम तो हटाउणा सी, जिहड़ा कराहे सी उसनू राहे पाउणा सी, जिहड़ा रब दी खलकत नू भार रूप ती उहदा भार चक्कणा दी भार उठाउणा सी, उसनू सच दे मार्ग दे विच लाउणा सी। ओ 20 रुपये दिते मैं कोई सौदा खरीद लिया दुकान च पा लो, फिर जे वाधा जा चंगा काम करोगे फिर होर बड़ी दुकान लै जाएंगे जा घोड़े लै जाएंगे जा व्यापार इस तरह का। खैर भाई वाले नू नाल तोरिया भी ता मुस्ताना है, मुस्ताना है ता कमला है। और इस तरह के लोग बहुत कुछ बंदगी करने वाले कहते हैं गुरमुख। और गुरु नानक देव महाराज जी बराजे पे ने माता कह लगी नुकराणी नु सेवादारनी नु भी जा मेरे पुत्र नु जगा लिया प्रसाद छक लैण आके। हुण महाराज जी शरीर च नहीं सन, संगलादीप दे राजे दा जहाज फस गया सी समुंदर दे विच, उस नूं कढदे सी मोढा लाया होया। हुण उस दासी ने सोचा भी मैं आवाज किस तरह मारा, इह तां सुते पए ने जगावां किवें। तां उस टाइम चरण नंगा सी गुरु साहब जी दा चरण, वह जिहड़ी दासी सी ना उसने जीव दे नाल चरण चटना शुरू कर दिता। चरण चटन दे नाल उस दासी दे विच त्रकालता पैदा हो गई, त्रकालता कपाट खुल गए। हालांकि कोई उपदेश नहीं करिया, चरणा दे विच इतनी ताकत गुरु नानक देव महाराज जी दे। तो उसनू तरकालता द्वारा ये अनुभव हो गया भी वह इत्थे नहीं हन, वह राजे का जहाज कढ़दे ने जद आ जाणगे फिर मैं जगा लांगा। चली गई कहण लगी मेरे पुत्र नूं नहीं लैंदा तां जगा के। कहण लगी माता वो तां किसे प्रेमी का जहाज कढ़दे ने। माता दे दिल दे उत्ते सट लगी, बई देखो लोग तां कमला कहिंदे ही ने मेरे पुत्तर नूं, ते दासी भी कमला कहिंदी है वी जहाज कढ़दे। खैर जहाज कढ़ के आए शरीर दे विच, जद आ के बैठे माता कहण लगी पुत्तर दुनिया तां कमला कहिंदी है दासियां भी कमला कहण लग गईआं तैनूं तां। गुरु नानक देव महाराज त्रिलोकी नाथ कहते माता की कहती है दासी, दासी यूं कहती है भी तेरा पुत्र तो जहाज करता है समुद्र दे विच। कहन लगी अच्छा यूं कहती है। गुरु नानक देव महाराज जी जान गए भी इन्हू त्रकालता पैदा हो गई, इन्हें साढ़े चरण नू जीव ला दी। गुरु नानक देव महाराज कहते माता ये तो कमली है, वो जड़ी दासी की कमली होगी पर ज्ञान नहीं भुलिया उसने, बाज किरिया वो कमली होगी पर तरीब उन्होंने ज्ञान रहा करो। और इस तरह के नाल दुनिया अवतारा मेहने मार दी होंगी है। कमला कह दी कि उन्होंने बिहार नहीं ना दुनिया नाल लगता। ਕੋਈ ਦੋ ਭਾਈ ਨੇ, ਇੱਕ ਦਾ ਵਿਹਾਰ 'ਚ ਬੜਾ ਚਾਂਟ ਆ, ਇੱਕ ਵਿਹਾਰ ਦੇ ਵਿੱਚ ਘੱਟ ਕੰਮ ਕਰਦਾ। ਦੁਨੀਆ ਤਾਂ ਉਸੇ ਨੂੰ ਸਿਆਣਾ ਕਹਿੰਦੇ ਨੇ ਜਿਹੜੀ ਮਾਇਆ ਕਮਾ ਕੇ ਲਿਆਵੇ, ਜਿਹੜਾ ਪੁੱਤਰ ਜਿਹੜਾ ਮਾਇਆ ਨਹੀਂ ਕਮਾਉਂਦਾ ਉਹਨੂੰ ਕਮਲਾ। ਰਵਦਾਸ ਜੀ ਨੂੰ ਅੱਡ ਕਿਉਂ ਕਰਤਾ ਸੀ ਕਰਦੇ ਨੂੰ? ਕਹਿੰਦੇ ਇਹ ਉੱਠਦਾ ਠਾਕਰ ਲੈ ਕੇ ਬਹਿ ਜਾਂਦਾ, ਕਦੇ ਸਿਵ ਦੁਆਲੇ ਚਲਿਆ ਜਾਂਦਾ, ਇਹ ਤਾਂ ਕਮਲਾ, ਇਹਨੂੰ ਅੱਡ ਕਰੋ, ਇਹ ਤਾਂ ਮਾਇਆ ਨਹੀਂ ਕਮਾਉਂਦਾ, ਇਹਦੇ ਬੱਚੇ ਭੁੱਖੇ ਮਰਨਗੇ। ਪਰ ਨਹੀਂ, ਬੱਚੇ ਭੁੱਖੇ ਨਹੀਂ ਮਰਦੇ ਗੁਰਮੁਖੋ। ਪਰਮੇਸ਼ਰ ਦੀ ਤਾਂ ਇਹ ਅਸੂਲ ਆ, ਵਿਧਾਨ ਆ ਪਰਮੇਸ਼ਰ ਦਾ, ਜਿਹੜਾ ਜੀਵ ਪੈਦਾ ਕਰਦਾ ਪਹਿਲਾਂ ਉਹਦੀ ਰੋਜੀ ਪੈਦਾ ਕਰਦਾ। ਪਰਮੇਸ਼ਰ ਇਤਨਾ ਸ਼ਕਤੀਸ਼ਾਲੀ ਆ। ਸਵਾਮੀ ਤੁਲਸੀਦਾਸ ਜੀ ਨੇ ਰਮਾਇਣ ਦੇ ਵਿੱਚ ਲਿਖਿਆ, ਪਹਿਲੇ ਬਣੀ ਪਰਾ ਲਬਦ, ਪਾਛੇ ਬਣਾ ਸਰੀਰ, ਤੁਲਸੀ ਸੰਸਾਰ ਮੈਂ ਮਨ ਨਹੀਂ ਬਣਦਾ ਤੀਰ। ਮਨ ਟਕਾ 'ਚ ਕਿਉਂ ਨਹੀਂ ਆਉਂਦਾ ਹੈ ਨਗੋਰਾ ਇਹ? ਜਾਂ ਗੁਰੂ ਵਾਲਾ ਬਣ ਜਾਵੇਗਾ, ਗੁਰੂ ਇਸ ਨੂੰ ਜੁਗਤੀ ਦੱਸੇਗਾ, ਪਰਾ ਲਬਤ ਦੇ ਸ਼ੰਕਰ ਹੋ ਜਾਵੇਗਾ ਸਿੱਖਾ ਜਿਹੜਾ। ਜੋ ਪਰਮੇਸ਼ਰ ਦਿੰਦਾ ਉਸ 'ਤੇ ਖੁਸ਼ ਰਹੇਗਾ, ਕਿੰਤੂ ਨਹੀਂ ਕਰੇਗਾ ਰੱਬ 'ਤੇ। ਆਪਾਂ ਤਾਂ ਕਿੰਤੂ ਕਰਦੇ ਹਾਂ ਨਹੀਂ, ਜਿਹੜਾ ਸਿੱਖਾ ਕਿੰਤੂ ਨਹੀਂ ਕਰੇਗਾ, ਉਹਨੂੰ ਜੁਗਤੀ ਦੱਸ ਦੇਵੇਗਾ ਗੁਰੂ, ਬਈ ਜੋ ਤੇਰੀ ਪਰਾ ਲੱਭਦਾ ਵਸ ਮਿਲੇਗੀ। ਤੇਰੀ ਪਰਾ ਲੱਭਦੇ ਦੇ ਵਿੱਚ ਮਿੱਸੀਆਂ ਰੋਟੀਆਂ ਹੀ ਨੇ ਨਾ, ਤਾਂ ਤੈਨੂੰ ਮਿੱਸੀਆਂ ਹੀ ਮਿਲਣਗੀਆਂ, ਤੈਨੂੰ ਸੱਤੀ ਕਿਸਮ ਦੇ ਪਦਾਰਥ ਨਹੀਂ ਮਿਲਣੇ। ਇਹ ਤਾਂ ਕਰਮਾਂ ਅਨੁਸਾਰ ਮਿਲਦੀ ਹੈ ਵਸਤੂ ਗੁਰੂ। ਪਰਮੇਸ਼ਰ ਦਾ ਅਸੂਲ ਹੈ, ਇੱਕ ਵਿਧਾਨ ਬਣਾਇਆ ਹੋਇਆ, ਉਸੇ ਤਰ੍ਹਾਂ ਹੀ ਵਸਤੂ ਮਿਲੇਗੀ। ਜੇ ਕੋਈ ਕਹੇ ਸਿੱਧੀ ਮਿਲ ਜਾਵੇਗੀ, ਨਹੀਂ ਮਿਲਣੀ। ਜੇ ਕਿਸੇ ਨੂੰ ਲਕਸ਼ਮੀ ਸੇਠ ਬਣਾਉਣੀ ਚਾਹੇ, ਨਹੀਂ ਬਣਾ ਸਕਦੀ, ਕਰਮਾਂ ਦੁਆਰਾ ਬਣੇਗਾ। ਜਦ ਉਹ ਕਰਮ ਕਰੇਗਾ ਨਾ, ਕਰਮਾਂ ਅਨੁਸਾਰ ਫਿਰ ਉਸਨੂੰ ਵਸਤੂ ਮਿਲੇਗੀ। ਜੈਸੇ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਸਾਖੀ ਸੁਣਾ ਦਿੰਦਾ। ਕਰਮ ਅਤੇ ਲਕਸ਼ਮੀ ਇਕੱਠੇ ਹੋ ਗਏ ਜੰਗਲ ਦੇ ਵਿੱਚ। ਲਕਸ਼ਮੀ ਕਹਿੰਦੀ ਮੈਂ ਬੜੀ ਹਾਂ, ਕਰਮ ਕਹਿੰਦੇ ਨਹੀਂ ਤੂੰ ਨਹੀਂ ਬੜੀ। ਕਰਮ ਬੜੇ ਨੇ, ਸੁਆਦ ਹੋ ਗਿਆ ਉਹਨਾਂ ਦਾ, ਪੜ੍ਹੋ ਪ੍ਰੇਮ ਦੇ ਨਾਲ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ। ਸਾਖੀ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਦੀ ਰੱਖਾਂਗੇ। ਆਹ ਦੱਸਿਆ ਵੀ ਪਹਿਲਾਂ ਤਾਂ ਜਥਾ ਬੋਲੇਗਾ, ਫਿਰ ਭਾਈ ਬੋਲਣਗੇ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲੇ। ਪੜ੍ਹੋ ਪ੍ਰੇਮ ਗੁਰੂ ਸਾਹਿਬ ਜੀ ਨੇ ਲਿਖਿਆ, ਬਿਨ ਕਰਮਾ ਕਿਛ ਪਾਈਏ ਨਾਹੀਂ, ਵੇ ਜੇ ਵਹੁ ਤੇਰਾ ਤਾਵ ਹੈ। ਕਰਮ ਨੇ ਜਿਹੜੇ ਫਿਰ ਅੰਦਰੋਂ ਪ੍ਰੇਰਦੇ ਨੇ ਇਨਸਾਨ, ਔਰ ਇਸ ਤਰ੍ਹਾਂ ਦੇ ਨਾਲ ਉਹ ਲਛ ਵੀ ਕਹਿੰਦੀ ਮੈਂ ਬੜੀ ਹਾਂ, ਕਰਮ ਕਹਿੰਦੇ ਨਹੀਂ ਤੂੰ ਆਪਣੇ ਥਾਂ ਬੜੀ ਹੈ। ਆਪੋ ਆਪਣੇ ਥਾਈ ਸਾਰੇ ਹੀ ਵੱਡੇ ਨੇ ਗੁਰਮੁਖ। ਕਰਮ ਕਹਿੰਦੇ ਚੰਗਾ, ਫਿਰ ਉੱਥੇ ਇੱਕ ਲੱਕੜਹਾਰਾ ਲੱਕੜੀਆਂ ਚੁੱਕਦਾ ਸੀ, ਕਹਿੰਦੇ ਚੰਗਾ ਇਸ ਨੂੰ ਤੂੰ ਸ਼ਾਹੂਕਾਰ ਬਣਾ ਦੇ। ਕਹਿੰਦੀ ਬਣਾ ਦਿੰਦੀ ਆ, ਕਹਿੰਦੇ ਬਣਾ। ਫਿਰ ਉਸਨੇ ਆਵਾਜ਼ ਮਾਰੀ ਆ ਲੱਕੜਹਾਰੇ ਹੋ ਰਿਹਾ, ਉਹ ਆ ਗਿਆ, ਕਹਿਣ ਲੱਗੀ ਆ ਲੈ ਫੜ ਲਾਲ, ਜਾਂ ਬਾਦਸ਼ਾਹ ਬਣ ਜਾਏਗਾ ਹੁਣ ਲੱਕੜੀਆਂ ਨਾ ਚੁਗਿਆ ਕਰੇ। ਉਹ ਲੱਕੜਹਾਰਾ ਖੁਸ਼ ਹੋ ਗਿਆ। ਸਾਦੇ ਲੋਕ ਹੁੰਦੇ ਸਨ, ਜੇਬਾਂ ਹੁੰਦੀਆਂ ਸਨ, ਅੱਜ ਕੱਲ੍ਹ ਤਾਂ ਚੇਨਾਂ ਲੱਗੀਆਂ ਹੋਈਆਂ ਨੇ ਹੁਣ ਜੇਬਾਂ ਨੂੰ, ਜਦੋਂ ਵੀ ਖੁੱਲ੍ਹੀ ਜਿਹੀ ਜੇਬ ਹੁੰਦੀ ਸੀ, ਫਿਰ ਗੋਦਾਮ ਜਿਹਾ ਲਾਉਣ ਲੱਗ ਗਏ। ਔਰ ਇਸ ਤਰ੍ਹਾਂ ਨਾਲ ਉਹਨੇ ਫੜ ਕੇ ਲਾਲ ਜੇਬ ਦੇ ਵਿੱਚ ਪਾ ਲਿਆ, ਲੱਕੜਾਂ ਚੱਕ ਲੀਆਂ, ਤੁਰਿਆ ਜਾਂਦਾ, ਦਰਿਆ ਪੈਂਦਾ ਸੀ ਰਸਤੇ ਦੇ ਵਿੱਚ, ਠਿਆਹ ਲੱਗੀ, ਲੱਕੜੀਆਂ ਸਿੱਟ ਕੇ ਦਰਿਆ ਦੇ ਵਿੱਚ ਨੀਵਾਂ ਹੋ ਕੇ ਬੁੱਕ ਭਰਨ ਲੱਗਿਆ, ਲਾਲ ਦਰਿਆ 'ਚ ਡਿੱਪਿਆ। ਓਹੋ, ਮੱਥੇ 'ਤੇ ਹੱਥ ਮਾਰ ਕੇ ਕਹਿੰਦਾ ਮੇਰੇ ਕਰਮਾਂ 'ਚ ਨਹੀਂ ਸੀਗਾ, ਮੇਰੇ ਕਰਮਾਂ 'ਚ ਨਹੀਂ ਸੀ ਲਾਲ, ਚਲਿਆ ਗਿਆ ਕਰਮ। ਲੱਕੜੀਆਂ ਵੇਚੀਆਂ, ਕਰਾੜੀ ਨੂੰ ਕਹਿੰਦਾ ਅੱਜ ਜੰਗਲ ਦੇ ਵਿੱਚ ਮੈਨੂੰ ਦੋ ਬੰਦੇ ਮਿਲੇ, ਇੱਕ ਨੇ ਮੈਨੂੰ ਲਾਲ ਦਿੱਤਾ, ਬਈਆ ਬਾਦਸ਼ਾਹ ਬਣ ਜਾਏਗਾ ਫਿਰ ਲੱਕੜਾਂ ਚੁਗਣੋਂ ਹਟ ਜਾਏਗਾ, ਜਾ ਲੈ ਜਾ ਕਰਨ। ਕਹਿੰਦਾ ਉਹਨੇ ਤਾਂ ਦੇ ਦਿੱਤਾ ਪਰ ਮੇਰੇ ਕਰਮਾਂ 'ਚ ਨਹੀਂ ਸੀਗਾ, ਉਹ ਜੇ ਮੇਰੇ ਕਰਮਾਂ 'ਚ ਹੁੰਦਾ ਤਾਂ ਫਿਰ ਉਹ ਪਾਣੀ 'ਚ ਕਾਹਨੂੰ ਡਿੱਗਦਾ। ਮੈਂ ਪਾਣੀ ਪੀਣ ਲੱਗਿਆ ਨਿਮਕੇ ਤਾਂ ਉਹ ਜੇਬ 'ਚੋਂ ਨਿਕਲ ਕੇ ਡਿੱਗ ਪਿਆ, ਉਹ ਮੱਛੀ ਨਿਕਲ ਗਈ। ਮੱਛੀ ਸਾਬਤੀ ਚੀਜ਼ ਅੰਦਰ ਲਿਜਾਂਦੀ ਹੈ, ਸੱਪ ਵੀ ਸਾਬਤੀ ਹੋਈ ਲਿਜਾਂਦਾ, ਇਹਦੇ ਜਾੜਾਂ ਨਹੀਂ ਹੁੰਦੀਆਂ। ਸੱਪ ਨਾ ਜਿਹੜਾ ਇਹਦੇ ਜਾੜਾਂ ਨਹੀਂ ਹੁੰਦੀਆਂ, ਚਾਰ ਦੰਦ ਹੁੰਦੇ ਨੇ ਮੁੜਵੇਂ, ਇਵੇਂ ਮੱਛੀ ਦੇ ਵੀ ਦੰਦ ਨਹੀਂ ਹਨ। ਸਾਬਤੀ ਚੀਜ਼ ਅੰਦਰ ਨਿਕਲਦੀ ਹੈ ਜਿਹੜੀ ਮੱਛੀ ਹੈ। ਤਾਂ ਫਿਰ ਉਹ ਦੂਏ ਦਿਨ ਫਿਰ ਆ ਗਿਆ ਲੱਕੜੀਆਂ ਚੁੱਕਣ, ਤਾਂ ਕਰਮ ਅਤੇ ਲਛਮੀ ਉੱਥੇ ਹੀ ਫਿਰਦੇ ਨੇ। ਕਰਮ ਕਹਿੰਦੇ ਲਛਮੀ ਉਹ ਫਿਰਦਾ ਤੇਰਾ ਭਗਤ ਲੱਕੜੀਆਂ ਤੋੜਦਾ, ਪੁੱਛ ਉਹਨੂੰ ਵੀ ਲੱਕੜੀਆਂ ਕਿਉਂ ਤੋੜਦਾ ਤੂੰ, ਤੈਂ ਤਾਂ ਉਹਨੂੰ ਲਾਲ ਦਿੱਤਾ ਸੀਗਾ, ਉਹਨੇ ਤਾਂ ਬਾਦਸ਼ਾਹ ਬਣ ਜਾਣਾ ਸੀ। ਕਹਿਣ ਲੱਗੇ ਐ ਗਰੀਬ ਐ ਲੱਕੜਹਾਰੇ, ਕੱਲ੍ਹ ਮੈਂ ਤੈਨੂੰ ਲਾਲ ਦਿੱਤਾ ਸੀਗਾ, ਤੂੰ ਲੱਕੜੀ ਚੁੱਕਦਾ ਅਜੇ। ਕਹਿਣ ਲੱਗਾ ਮੈਂ ਕੀ ਕਰਾਂ, ਮੇਰੇ ਕਰਮਾਂ ਨਹੀਂ ਸੀ, ਉਹ ਤਾਂ ਦਰਿਆ 'ਚ ਡਿੱਪਿਆ। ਕਹਿੰਦੇ ਕਰਦੇ ਨੇ ਹੁਣ ਕਰਮ, ਕਹਿੰਦੇ ਕਾਹਦੇ ਨੂੰ ਸ਼ਾਹੂਕਾਰ। ਉਸਨੇ 1,000 ਰੁਪਈਏ ਦੀ ਥੈਲੀ ਦਿੱਤੀ, ਫਿਰ ਮੋਹਰਾਂ ਕਹਿ ਲਓ, ਕਹਿੰਦੇ ਲੈ ਜਾ ਥੈਲੀ, ਲੈ ਲਈ ਉਹਨੇ, ਘਰ ਆ ਗਿਆ। ਘਰ ਵਾਲੀ ਗੁਆਂਢੀਆਂ ਦੇ ਗਈ ਹੋਈ ਸੀਗੀ, ਥੈਲੀ ਆਲੇ 'ਚ ਰੱਖਤੀ, ਘਰਾਂ 'ਚ ਆਲੇ ਹੁੰਦੇ ਤੀ ਦਰਾਂ ਕੋ ਅੱਗੇ, ਵੀ ਮੈਂ ਸੱਦ ਲਿਆ ਵਾਂ, ਇੰਨੀ ਤਾਂ ਉਹਨੂੰ ਆਉੜੀ ਨਾ ਵੀ ਥੈਲੀ ਵੀ ਨਾਲੇ ਹੀ ਲੈ ਜਾ। ਨਹੀਂ, ਉਹ ਥੈਲੀ ਵਾਲੇ ਦੇ ਵਿੱਚ ਰੱਖ ਕੇ ਘਰ ਵਾਲੀ ਨੂੰ ਸੱਦਣ ਗਿਆ, ਕਿਤੇ ਗੁਆਂਢਣ ਆ ਕੇ ਉਹਨਾਂ ਦੇ ਘਰ ਨੂੰ ਆ ਗਈ। ਗੁਆਂਢੀ ਲਾ ਗਏ ਹੁੰਦੇ ਨੇ ਨਾ ਦਰ, ਲਾਈਨਾਂ ਦੇ ਵਿੱਚ ਘਰ ਹੁੰਦੇ ਨੇ, ਤਾਂ ਜਦ ਉਹ ਆਈ ਉਹਨੇ ਦੇਖਿਆ ਵਾਲੇ ਦੇ ਵਿੱਚ ਥੈਲੀ ਪਈ ਹੈ, ਚੱਕ ਕੱਛ 'ਚ ਦੇ ਕੇ ਲੈ ਗਈ ਗੁਆਂਢਣ ਆਪਣੇ ਘਰ ਜਾ ਵੜੀ। ਉਹ ਘਰ ਵਾਲੀ ਨੂੰ ਲੈ ਕੇ ਆਇਆ ਸੱਦ ਕੇ, ਜਦ ਆ ਕੇ ਦੇਖਿਆ ਆਲਾ ਖਾਲੀ, ਕਹਿੰਦਾ ਉਹ ਥੈਲੀ ਵੀ ਗਈ, ਕਰਮਾਂ 'ਚ ਨਹੀਂ ਹੈ। ਸਵੇਰ ਫਿਰ ਹੋਈ, ਉੱਥੇ ਹੀ ਲੱਕੜੀਆਂ ਚੁੱਕਦਾ। ਕਰਮ ਕਹਿੰਦੇ ਲਛਮੀ ਤੇਰਾ ਭਗਤ ਆ ਗਿਆ, ਲੱਕੜੀਆਂ ਚੁੱਕਦਾ, ਲੱਕੜੀਆਂ ਚੁੱਕਦਾ, ਇਹਨੂੰ ਸ਼ਾਹੂਕਾਰ ਬਣਾ ਦੇ। ਕਹਿਣ ਲੱਗੇ ਤੈਨੂੰ ਕੱਲ੍ਹ 500 ਮੋਹਰ ਦੀ ਥੈਲੀ ਦਿੱਤੀ ਸੀ। ਕਹਿਣ ਲੱਗਿਆ ਤਾਂ ਮੇਰੇ ਕਰਮਾਂ 'ਚ ਨਹੀਂ, ਮੈਂ ਆਲੇ 'ਚ ਰੱਖ ਕੇ ਘਰ ਵਾਲੀ ਨੂੰ ਛੱਡਣ ਚਲਿਆ, ਖਨੀ ਕੌਣ ਚੱਕ ਲੱਗਿਆ, ਕੋਈ ਚੱਕ ਕੇ ਲੈ ਗਿਆ। ਉਹ ਹੁਣ ਲਛਮੀ ਕਹਿੰਦੀ ਆਇਆ ਕਰਮ ਤੂੰ ਬਣਾ, ਇਹਨੇ ਤੂੰ ਬਣਾ, ਅਮੀਰ ਕਿਵੇਂ ਬਣਾਵੇ। ਕਹਿੰਦਾ ਨਾ ਮੈਂ ਬਣਾ ਦਿੰਦਾ। ਉਹਨੇ 2 ਪੈਸੇ ਦਿੱਤੇ, 2 ਪੈਸੇ ਸਿਰਫ਼। ਕਹਿੰਦਾ ਲੈ ਬਈ ਲੈ ਜਾ। ਉਹ ਕਹਿੰਦਾ ਮੈਂ ਕੀ ਕਰਨੇ ਨੇ 2 ਪੈਸੇ, ਉਹ ਜਦ ਮੇਰੇ ਕਰਮਾਂ ਦੇ ਵਿੱਚ ਉਹ ਲਾਲ ਨਾ ਰਿਹਾ, ਹਜ਼ਾਰ ਮੋਹਰ ਦੀ ਥੈਲੀ ਨਾ ਰਹੀ, ਇਹ ਦੋ ਪੈਸੇ ਮੈਨੂੰ ਕੀ ਕਰ ਦੇਣਗੇ? ਕਹਿੰਦਾ ਤੂੰ ਲੈ ਜਾ, ਚਲਿਆ ਗਿਆ। ਉਹਨੇ ਕਿਹਾ ਵੀ ਦੋ ਪੈਸਿਆਂ ਦਾ ਕੀ ਆਉਣਾ? ਉਹ ਜਿਹੜੀ ਮੱਛੀ ਤੀ ਉਹ ਜਾਲ 'ਚ ਫਸ ਗਈ, ਉਹ ਫੜ ਲਈ ਉਸਨੇ, ਜਿਹੜੇ ਸ਼ਿਕਾਰੀ ਜਿਹੇ ਹੁੰਦੇ ਨੇ ਮੱਛੀਆਂ ਫੜਨ ਵਾਲੇ, ਉਹ ਮੱਛੀ ਪਈ ਆ ਉੱਥੇ, ਹੋਰ ਵੀ ਬਹੁਤ ਪਈਆਂ ਨੇ। ਉਹਨੇ ਕਿਹਾ ਵੀ ਦੋ ਪੈਸਿਆਂ ਦਾ ਕੀ ਆਉਣਾ, ਮੱਛੀ ਲੈ ਚੱਲਦੇ ਇੰਨ ਕੇ ਖਾ ਲਾਂਗੇ। ਉਹੀ ਮੱਛੀ ਉਹਨੇ ਦਿੱਤੀ ਜਿਹੜਾ ਵੱਧ ਖਾਂਦਾ ਉਹ ਮੱਛੀਆਂ ਫੜਨ ਵਾਲਾ, ਉਹ ਮੱਛੀ ਲੈ ਆਇਆ। ਬਾਹਰ ਬੈਠ ਕੇ ਚੁੱਲ੍ਹਾ ਬਾਹਰ ਹੁੰਦਾ ਇਸ ਤਰ੍ਹਾਂ ਦੇ ਨਾਲ, ਹੁਣ ਚੀਰਨ ਲੱਗਿਆ, ਘਰ ਵਾਲੀ ਵੀ ਕੋਲੇ ਹੀ ਬੈਠੀ ਹੈ। ਜਦ ਉਹਨੇ ਮੱਛੀ ਚੀਰੀ ਤਾਂ ਉਹ ਲਾਲ ਨਿਕਲਿਆ ਵਿੱਚੋਂ, ਉੱਚੀ ਦੇ ਕੇ ਕਹਿੰਦਾ ਆਪਣੀ ਗੁਆਚੀ ਹੋਈ ਚੀਜ਼ ਲੱਭ ਗਈ, ਉਹ ਕਿਤੇ ਮਸਾਲਾ ਮਸੂਲਾ ਅੰਦਰੋਂ ਲੈਣ ਗਏ ਸੀ। ਉਹ ਗੁਆਂਢ ਨੂੰ ਸੁਣ ਗਿਆ, ਉਹਨੇ ਕਿਹਾ ਵੀ ਇਹਨੂੰ ਤਾਂ ਪਤਾ ਲੱਗ ਗਿਆ, ਤਾਂ ਪੁਲਿਸ ਲਿਆਊਗਾ, ਹੁਣ ਮੈਨੂੰ ਫੜਾ ਦੂ। ਉਹ ਜਿਉਂ ਥੈਲੀ ਲੈ ਕੇ ਕੋਠੇ 'ਤੇ, ਜਿਹੜੀ ਮੋਗੇ ਹੁੰਦੇ ਸੀ ਅੱਗੇ, ਮੋਗੇ ਥਾਈਂ ਥੈਲੀ ਅੰਦਰ ਸਿੜਤੀ। ਜਦ ਉਹ ਮੱਛੀ ਚੀਰ ਕੇ ਅੰਦਰ ਗਿਆ, ਕਹਿੰਦਾ ਭਾਗਵਾਨ ਆ ਥੈਲੀ ਵੀ ਪਈ ਹੈ। ਉਹ ਬਾਦਸ਼ਾਹ ਬਣ ਗਿਆ ਗੁਰਮੁਖ, ਲਾਲ ਵੇਚਤਾ ਉਹਨੇ। ਆਹ ਇਸ ਤਰ੍ਹਾਂ ਕਰਮਾਂ ਤੋਂ ਬਗੈਰ ਕੋਈ ਵਸਤੂ ਨਹੀਂ ਮਿਲੇਗੀ। ਆਹ ਦੇਖ ਲਓ ਅਗਲਾ ਕਰਤੱਵ ਕਰਦਾ। ਹੁਣ ਆਪਾਂ ਦੇਸ਼ ਨੂੰ ਛੱਡ ਕੇ ਵਿਦੇਸ਼ ਦੇ ਵਿੱਚ ਆਏ ਹਾਂ, ਦੇਖੋ ਧਰਤੀ 'ਤੇ ਰੁੜਦੇ ਹਾਂ, ਇੱਥੇ ਬੈਠਣ ਨੂੰ ਥਾਂ ਨਹੀਂ ਲੱਭਦਾ, ਅਤੇ ਆਪਣਾ ਇਤਨੇ ਕਰਤੱਵ ਕਰਦੇ ਹਾਂ, ਤਦੇ ਜਾ ਕੇ ਕੁਛ ਨਾ ਕੁਛ ਆਪਾਂ ਨੂੰ ਪ੍ਰਾਪਤ ਹੋਇਆ ਨਾ। ਇਹ ਕਰਮ ਹੀ ਪ੍ਰੇਰ ਕੇ ਲਿਆਏ ਨੇ ਇੱਥੇ। ਆਓ ਜਿਹਨਾਂ ਦੇ ਕਰਮਾਂ 'ਚ ਨਹੀਂ ਸੀ ਉਹ ਜਿਹੜੇ ਸੀ, ਉਹ ਵੀ ਵੇਚ ਕੇ ਖਾ ਕੇ ਮੁੜ ਗਏ ਪਿੱਛੇ ਨੂੰ। ਆਹ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਿਤਾ ਕਾਲੂ ਨੇ ਜਦ ਰੁਪਈਏ ਮਹਾਤਮਾ ਨੂੰ ਖੜਾ ਦਿੱਤੇ, ਸਾਰੇ ਰਾਸ਼ਨ ਦੇ ਗਏ, ਲੈ ਕੇ ਦੇ ਆਏ। ਉਮਰ ਮੂੰਹ 'ਤੇ ਰਖੜਾ ਮਾਰਿਆ ਆ ਕੇ ਬੇਬੇ ਜੀ ਨੇ ਫੜ ਲਏ। ਇਸ ਤਰ੍ਹਾਂ ਦੇ ਨਾਲ ਰਾਏ ਬੁਲਾਰ ਨੂੰ ਪਤਾ ਲੱਗਿਆ, ਉਹ ਜਾਣਦਾ ਸੀ ਵੀ ਇਹ ਕਾਲੂ ਮਾਇਆ ਨੂੰ ਚਾਹੁੰਦਾ, ਇਹਦਾ ਪੁੱਤਰ ਆ ਜਿਹੜਾ ਇਹ ਬਲੀ ਅੱਲਾ ਕੋਈ, ਇਹਦਾ ਦੁਨੀਆਂ ਦੇ ਭਲੇ ਵਾਸਤੇ, ਇਹਨੂੰ ਗਿਆਨ ਨਹੀਂ, ਇਹ ਪੁੱਤਰ ਹੀ ਮੰਨੀ ਜਾਂਦਾ। ਐਸਾ ਹੀ ਹੁੰਦਾ ਗੁਰਮੁਖ, ਚਾਹੇ ਕਿਸੇ ਦਾ ਪੁੱਤਰ ਰੱਬ ਬਣ ਜਾਵੇ, ਕਦੇ ਨਹੀਂ ਕਹੂ ਕੰਮ ਕਰ, ਕੰਮ ਕਰ, ਛੱਡ ਦਿਆ ਢੋਲਕੀਆਂ ਛੇਣੇ ਜੇ। ਔਰ ਇਸ ਤਰ੍ਹਾਂ ਨਾਲੇ ਜੇ ਕਿਤੇ ਉਹਨੂੰ ਗਿਆਨ ਹੋ ਜਾਵੇ ਫਿਰ ਕਹਿਣਾ ਹੀ ਕੀ ਹੈ, ਪੁੱਤਰ ਭਾਵਨਾ ਰਹਿੰਦੀ ਹੁੰਦੀ ਹੈ। ਗੁਰੂ ਭਾਵਨਾ ਤਾਂ ਬੇਬੇ ਨਾਨਕੀ ਨੂੰ ਆਈ ਸੀ, ਗੁਰੂ ਨਾਨਕ ਦੇਵ ਮਹਾਰਾਜ 'ਚ ਉਹ ਵੀਰ ਨਹੀਂ ਸੀ ਸਮਝਦੇ, ਆਪਣਾ ਦੁਨਿਆਵੀ ਰਿਸ਼ਤੇ ਕੰਨੀ ਉਹ ਵੀਰ ਲੱਗਦਾ ਸੀ। ਆਹ ਇਸ ਤਰ੍ਹਾਂ ਆਪਣੀ ਮੌਜ ਦੇ ਵਿੱਚ ਵਿਚਰਦੇ ਰਹਿੰਦੇ ਸਨ। ਕਹਿੰਦੇ ਪੁੱਤਰ ਤੂੰ 18-19 ਸਾਲ ਦਾ ਹੋ ਗਿਆ, ਕੋਈ ਕਰਤੱਵ ਕਰ, ਤੈਨੂੰ ਬਹੁਤ ਲੈ ਦਿੰਦੇ, ਖੇਤੀ ਕਰ ਲਿਆ ਕਰ, ਭਲਾ ਪਿਤਾ ਜੀ ਖੇਤੀ ਕਰ ਲਾਂਗੇ, ਜਾਂ ਘੋੜੇ ਲੈ ਦਿੰਦੇ ਵਪਾਰ ਕਰ ਲਾ। ਕਹਿੰਦਾ ਖੇਤੀ ਕਰ ਲਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਖੇਤੀ ਤਾਂ ਮੈਂ ਕਰਦਾ, ਖੇਤੀ ਤਾਂ ਮੈਂ ਕਰਦਾ। ਕਹਿੰਦੇ ਕਿਹੜੀ ਖੇਤੀ ਕਰਦਾ ਤੂੰ? ਉਹ ਅੱਗੇ ਅਰਕਿਆ ਹੁੰਦਾ ਬੁੜਾ। ਮਹਾਰਾਜ ਨੇ ਫਿਰ ਸ਼ਬਦ ਉਚਾਰਨ ਕਰਿਆ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ਼, ਪਾਉ ਕਰਮ ਕਰ ਸੰਜਵੀ, ਸੇ ਕਰ ਪਾਖਸ਼ ਦੇਖ ਬਾਬਾ, ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਇਆ, ਬਿਰਲਾ ਬੂਝੈ ਕੋਏ। ਆਏ ਪਿਤਾ ਜੀ ਤੂੰ ਤਾਂ ਮਾਇਆ ਚਾਹੁੰਦਾ, ਮਾਇਆ ਮਾਇਆ ਨੇ ਨਾਲ ਨਹੀਂ ਜਾਣਾ ਹੈ, ਉਹ ਕਹਿੰਦੇ ਨੇ ਪੜੋ ਪ੍ਰਾਣ।
ਮਾਇਆ ਸਾਥ ਨਾ ਹੋਏ ਬਾਬਾ, ਮਾਇਆ 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 ਮ
ਨਾਨਕ ਦੇ ਮਹਾਰਾਜ ਨੇ ਸ਼ਬਦ ਉਚਾਰਨ ਕਰਿਆ ਵੀ ਮਾਇਆ ਨੇ ਨਾਲ ਨਹੀਂ ਜਾਣਾ। ਆਹ ਜਿਹੜੀ ਪਰਮੇਸ਼ਰ ਨੇ ਚੀਜ਼ ਬਣਾਈ ਹੈ ਨਾ ਉਹ ਮਾੜੀ ਨਹੀਂ ਹੈ, ਮਾਇਆ ਕੋਈ ਮਾੜੀ ਨਹੀਂ ਬਣਾਈ ਮਹਾਰਾਜ ਜੀ ਨੇ। ਮਾਇਆ ਬਗੈਰ ਕਦੇ ਕਾਰਜ ਸਿੱਧ ਨਹੀਂ ਹੋਵੇਗਾ। ਇਨਸਾਨ ਬਣਾਇਆ ਇਹ ਵੀ ਮਾੜਾ ਨਹੀਂ ਹੈ, ਇਹ ਵੀ ਦੇਵਤਾ ਬਣਾਇਆ ਇਨਸਾਨ ਮਾੜਾ ਨਹੀਂ, ਇਹਦੇ ਕਰਤੱਬ ਮਾੜੇ ਨੇ, ਇਨਸਾਨ ਤਾਂ ਨਹੀਂ ਮਾੜਾ। ਮਾਇਆ ਮਾੜੀ ਨਹੀਂ, ਮਾਇਆ ਦੀ ਵਰਤੋਂ ਮਾੜੀ ਹੈ। ਮਾਇਆ ਤਾਂ ਪਰਲੋਕ ਵੀ ਸੰਵਾਰ ਦਿੰਦੀ ਹੈ, ਮਾਇਆ ਜਿਹੜੀ ਇਹ ਤਾਂ ਪਰਲੋਕ ਵੀ ਸੰਵਾਰਦੀ, ਜਿਹੜਾ ਇਨਸਾਨ ਹੈ ਇਹ ਤਾਂ ਪਰਮੇਸ਼ਰ ਨੂੰ ਵੀ ਮਿਲ ਸਕਦਾ। ਜਿਹਦੇ ਕਰਤੱਵ ਮਾੜੇ ਨੇ, ਸ਼ਰਾਬਾਂ ਪੀਂਦਾ, ਚੋਰੀਆਂ ਕਰਦਾ ਡਾਕੇ, ਤਾਂ ਤਾਂ ਫਿਰ ਇਹ ਤਾਂ ਨਹੀਂ ਮਾੜਾ ਹੈ। ਕੋਈ ਰੱਬ ਨੇ ਮਾੜੀ ਚੀਜ਼ ਨਹੀਂ ਬਣਾਈ, ਹਰ ਇੱਕ ਚੰਗੀ ਚੰਗੀ ਬਣਾਈ ਹੈ, ਪਰ ਕਰਤੱਵ ਮਾੜਾ ਕਹਿਣੀ। ਇਨਸਾਨ ਵਰਗਾ ਤਾਂ ਕੋਈ ਚੰਗਾ ਬੰਦਾ ਹੀ ਨਹੀਂ, ਕੋਈ ਜੂਨੀਓ ਹੀ ਨਹੀਂ ਰਲਦੀ ਇਨਸਾਨ ਦੇ ਨਾਲ ਤਾਂ। ਅਤੇ ਮਾਇਆ ਬਿਨਾਂ ਕਾਰਜ ਨਹੀਂ ਸਿੱਧ ਹੁੰਦੇ ਹਨ। ਜੇ ਹੁਣ ਸ਼ਰਾਬਾਂ ਪੀਣ ਲੱਗ ਜਾਵੇ ਮਾਇਆ ਤਾਂ ਆ ਗਈ, ਅਤੇ ਫਿਰ ਤਾਂ ਨਰਕ ਬਣਾ ਲਿਆ ਨਾ ਮਾਇਆ ਦਾ ਹੀ। ਜੇ ਮਾਇਆ ਨਾਲ ਪੁੰਨਦਾਨ ਕਰੇ, ਧਰਮ ਸਥਾਨ ਬਣਾਵੇ, ਇਹ ਜਾਗਾਤਕ ਕਰੇ, ਪਰਉਪਕਾਰ ਕਰੇ, ਦੁਨੀਆਂ ਦੇ ਫਾਇਦੇ ਵਾਸਤੇ ਮਾਇਆ ਲਾਵੇ, ਉਹੀ ਪੁੰਨ ਰੂਪ ਉਹੀ ਪਰਮੇਸ਼ੁਰ ਨੂੰ ਮਿਲਾ ਦੇਈ। ਔਰ ਇਸ ਤਰ੍ਹਾਂ ਦੇ ਨਾਲ ਰਾਏ ਬੁਲਾਰ ਨੂੰ, ਉਹ ਨਵਾਬ ਸੀ, ਉਹ ਸੀ ਸ਼ਰਧਾ ਹੋ ਗਈ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ 'ਤੇ। ਖੈਰ ਉਸਨੇ ਸੋਚਿਆ ਵੀ ਇਹ ਕਾਲੂ ਤਾਂ ਮਾਇਆ ਦਾ ਪੁੱਤ ਆ, ਮਾਇਆ ਚਾਹੁੰਦਾ, ਇਹਨੂੰ ਨਹੀਂ ਪਤਾ ਹੈ ਵੀ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਕੌਣ ਨੇ। ਖੈਰ ਇਸ ਤਰ੍ਹਾਂ ਨਾਲ ਉਹਨੇ ਸੋਚਿਆ ਵੀ ਇਉਂ ਕਰੀਏ, ਅਤੇ ਬੇਬੇ ਨਾਨਕੀ ਜੀ ਸੁਲਤਾਨਪੁਰੇ ਵਿਆਹੇ ਸਨ ਭਾਈ ਜਈਆਰਾਂ ਭਈਆ ਜੈ ਰਾਮ ਜੀ ਦੇ। ਰਾਏ ਬੁਲਾਰ ਨੇ ਸੋਚਿਆ ਵੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਭਈਆ ਜੈ ਰਾਮ ਜੀ ਨੂੰ ਬੁਲਾ ਕੇ ਉਹਨਾਂ ਦੇ ਨਾਲ ਤੋਰ ਦਿੰਦੇ ਹਾਂ, ਇਹ ਰੋਜ਼ ਇਹ ਕੁਛ ਨਾ ਕੁਛ ਕਰਦਾ, ਸਾਤੋਂ ਨਹੀਂ ਇਹ ਗੱਲ ਦੇਖੀ ਜਾਂਦੀ। ਖੈਰ ਭਈਆ ਜੈ ਰਾਮ ਜੀ ਨੂੰ ਬੁਲਾ ਲਿਆ ਗਿਆ। ਰਾਏ ਬੁਲਾਰ ਕਹਿਣ ਲੱਗਾ, ਇਉਂ ਕਰੋ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਨਾਲ ਲੈ ਜਾਓ, ਉੱਥੇ ਕੋਈ ਮਾੜਾ ਮੋਟਾ ਕੰਮ ਉੱਥੇ ਲਾ ਦਿਓ, ਮੈਂ ਦੌਲਤ ਖਾਂ ਪਠਾਣ ਨੂੰ ਨਵਾਬ ਨੂੰ ਚਿੱਠੀ ਲਿਖ ਦਿਆਂਗਾ, ਉਹ ਨੌਕਰੀ 'ਤੇ ਲਾ ਦੇਣਗੇ, ਉੱਥੇ ਆਹ ਰੋਜ਼ ਦਾ ਜਿਹੜਾ ਦੁੱਖ ਜਿਹਾ ਕਾਲੂ ਤਾਂ ਮਾਇਆ ਚਾਹੁੰਦਾ, ਉਹ ਕਿਸੇ ਹੋਰ ਕੰਮ ਵਾਸਤੇ ਆਏ ਹੋਏ ਨੇ। ਖੈਰ ਭਈਆ ਜੈ ਰਾਮ ਜੀ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰੇ ਚਲੇ ਗਏ, ਉੱਥੇ ਮੋਦੀ ਖਾਨੇ ਦੇ ਕੰਮ 'ਤੇ ਲਾ ਦਿੱਤੇ ਉਸ ਨਵਾਬ ਨੇ। ਮੋਦੀ ਖਾਨੇ ਦੇ ਵਿੱਚ ਹੁੰਦੀ ਆ ਹਰ ਇੱਕ ਵਸਤੂ, ਜਿਵੇਂ ਪਰਚੂਨ ਦੀਆਂ ਦੁਕਾਨਾਂ ਨੇ ਅੱਜ ਕੱਲ੍ਹ, ਇਸ ਤਰ੍ਹਾਂ ਦੇ ਨਾਲ ਹੁੰਦਾ। ਤਾਂ ਦਿਨੇ ਉਹ ਕੰਮ ਕਰਦੇ ਨੇ, ਰਾਤ ਨੂੰ ਫਿਰ 2 ਵਜੇ ਉੱਠ ਕੇ ਇਸ਼ਨਾਨ ਕਰਕੇ ਨਾਲ ਪਾਈ ਵਾਲਾ ਬੇਈ ਨਦੀ ਦੇ ਵਿੱਚ ਇਸ਼ਨਾਨ ਕਰਕੇ ਥੜਾ ਬਣਿਆ ਸੀ ਕੱਚਾ, ਉਸ 'ਤੇ ਬਹਿ ਜਾਂਦੇ ਸੀ ਸਮਾਧੀ ਲਾ ਕੇ ਦਿਨ ਚੜ੍ਹੇ ਤਾਂ। ਇਸ ਤਰ੍ਹਾਂ ਦੇ ਨਾਲ ਫਿਰਦੇ ਨੇ, ਖਾਣ ਪਾਣ ਕਰਕੇ ਫਿਰ ਮੋਦੀ ਖਾਨੇ ਦਾ ਕੰਮ ਕਰਦੇ ਸਨ। ਗਰੀਬ ਗੁਰਬਿਆਂ ਨੂੰ ਲੁਟਾਈ ਜਾਂਦੇ ਸੀ, ਉਰਫੋਂ ਜਾਂ 13 ਤੇ ਆ ਜਾਂਦੇ ਸੀ ਨਾ 13 ਤੇ, ਫਿਰ ਉੱਥੇ ਆ ਕੇ ਸਮਾਧੀ ਲੱਗ ਜਾਂਦੀ ਸੀ, ਚੋਲੀ ਜਾਂਦੀ ਸੀ 13 ਹੀ ਆ ਕਹਿੰਦਾ, ਸਭ ਕੁਛ 13 ਹੀ ਆ, ਤੋਲਦਾ ਇਹ ਵੀ 13 ਹੀ ਤੋਲਦਾ। ਬਸ ਦੇਖ ਲਓ ਤੁਸੀਂ ਪੰਡਾ ਮਨ ਮੰਨ ਕੇ ਦੁਨੀਆ ਧੰਨ ਨਾਨਕ ਕਰਦੀ ਜਾਂਦੀ ਆ। ਗੁਰਮੁਖੋ, ਮਹਾਂਪੁਰਸ਼ਾਂ ਦੀ ਗੁਰੂਆਂ ਦੀ ਕਈ ਲੋਕ ਵਡਿਆਈ ਦੇਖ ਕੇ ਫਿਰ ਉਹ ਈਰਖਾ ਕਰਨ ਲੱਗ ਜਾਂਦੇ ਨੇ। ਉਂਝ ਹੀ ਆਕਾਰ ਨਹੀਂ, ਮਹਾਂਪੁਰਸ਼ ਕਿਸੇ ਨਾਲ ਈਰਖਾ ਨਹੀਂ ਕਰਦੇ, ਨਾ ਗੁਰੂ ਕਿਸੇ ਨਾਲ ਈਰਖਾ, ਗੁਰੂ ਤਾਂ ਗੁਰੂ ਹੀ ਹੁੰਦਾ ਨਾ। ਉਹ ਇਸ ਤਰ੍ਹਾਂ ਦੇ ਨਾਲ ਦੁਨੀਆ ਜਰ ਨਹੀਂ ਸਕਦੀ ਹੈ। ਜੈਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਹਾਗਿਆ ਹੋਇਆ ਵਾਹਣ ਹੈ, ਉੱਥੇ ਪਏ ਨੇ ਮੌਜ ਦੇ ਵਿੱਚ, ਮਰਦਾਨਾ ਕੋਲ ਬੈਠਾ, ਮਕਾਨ ਆਈ ਜਿਵੇਂ ਆਪਣਾ ਰਿਵਾਜ ਹੈ ਇੰਡੀਆ ਦਾ ਪੰਜਾਬ ਦਾ, ਅਤੇ ਮੂਹਰੇ ਭਾਈ ਹੁੰਦੇ ਨੇ, ਪਿੱਛੇ ਬੀਬੀਆਂ ਹੁੰਦੀਆਂ ਨੇ, ਜਾਂਦੇ ਨੇ ਉੱਥੇ ਜਾ ਕੇ ਬੈਠ ਜਾਂਦੇ ਨੇ। ਦੁੱਖ ਤਾਂ ਉਸ ਨੂੰ ਹੁੰਦਾ ਜਿਹਦਾ ਸੰਬੰਧੀ ਚੜ੍ਹਾਈ ਕਰ ਜਾਵੇ, ਉਹ ਤਾਂ ਇੱਕ ਮੂੰਹ ਲੂਣੀ ਜੀ ਹੈ, ਸ਼ਰੀਕਾ ਨਾ ਸ਼ਰੀਕਾ, ਇਸ ਤਰ੍ਹਾਂ ਦਾ ਉਹਦਾ ਜਾਣਾ ਪੈਂਦਾ, ਵਿਹਾਰ ਹੈ ਇਹ। ਤਾਂ ਇੱਕ ਕਿਸਮ ਦੇ ਸੁਭਾਅ ਨਹੀਂ ਹੁੰਦੇ ਸਾਰਿਆਂ ਦੇ, ਕਈ ਸ਼ਰਧਾ ਵਾਲੇ ਹੁੰਦੇ ਨੇ, ਕਈਆਂ ਨੂੰ ਸ਼ਰਧਾ ਨਹੀਂ ਹੁੰਦੀ ਹੈ, ਕਈਆਂ ਨੂੰ ਤਾਂ ਗੁਰੂ 'ਤੇ ਵੀ ਸ਼ਰਧਾ ਨਹੀਂ ਰਹੀ। ਆਹੋ ਇਸ ਤਰ੍ਹਾਂ ਦੇ ਨਾਲ ਅਤੇ ਇੱਕ ਵਿੱਚ ਕਹਿਣ ਲੱਗਾ ਵੀ ਆਹ ਦੇਖੋ ਸਾਹਮਣੇ ਘਰ ਬਾਰ ਛੱਡਿਆ ਇਹਨੇ, ਫਕੀਰ ਤਾਂ ਬਣ ਗਿਆ ਕਹਿੰਦਾ, ਪਰ ਇਹ ਤਾਂ ਸੁੱਖ ਨਾਲ ਛੱਡੇ ਗਏ, ਇਹ ਸਰਾਣਾ ਨਹੀਂ ਮਿਲਿਆ, ਬਾਂਹ ਦੇ ਲਈ ਸਿਰ ਹੇਠਾਂ, ਇਹੀ ਜੀ ਆ ਦੁਨੀਆ ਤਾਂ। ਖੈਰ ਉਹ ਲੱਗ ਗਏ, ਮਰਦਾਨਾ ਕਹਿੰਦਾ ਮਹਾਰਾਜ ਜੀ ਲੋਕ ਖੁਸ਼ ਨਹੀਂ ਹਨ। ਕਿਉਂ ਮਰਦਾਨਿਆ? ਕਹਿੰਦੇ ਸਿਰ ਹੇਠੋਂ ਬਾਂਹ ਕੱਟ ਦਿਉ। ਇਹ ਕਹਿੰਦੇ ਘਰ ਬਾਰ ਵੀ ਛੱਡਿਆ, ਫਕੀਰ ਵੀ ਬਣ ਗਿਆ, ਅਤੇ ਇਹ ਤਾਂ ਸੁੱਖ ਨਹੀਂ ਛੱਡੇ ਗਏ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਾ ਤੈਂ ਕੀ ਲੈਣਾ ਇਹਨਾਂ 'ਤੇ, ਤੈਂ ਕੀ ਲੈਣਾ ਇਹਨਾਂ 'ਤੇ, ਇਹਨਾਂ ਨੇ ਕਿਸੇ ਨੇ ਕੁਛ ਨਹੀਂ ਸਾਰ ਦੇਣਾ ਦੁਨੀਆ ਨੇ ਤੇਰਾ। ਕਹਿੰਦਾ ਮਹਾਰਾਜ ਜੀ ਨਹੀਂ, ਕੱਢ ਦਿਉ। ਕਹਿੰਦੇ ਲੈ ਤੇਰੇ ਕਹੇ 'ਤੇ ਕੱਢ ਦਿੰਦੇ ਹਾਂ। ਬਾਹਾਂ ਪਸਾਰ ਕੇ ਪੈ ਗਏ, ਉਹ ਬੈਠ ਕੇ ਮੁੜੇ ਆਉਂਦੇ ਹੁੰਦੇ ਨੇ, ਵੀਹ 15 ਕੁ ਮਿੰਟ ਬਹਿੰਦੇ ਨੇ, ਫਿਰ ਆ ਜਾਂਦੇ ਨੇ, ਮੁੜੇ ਆਉਂਦੇ ਨੇ ਆਪਣਾ ਦੁੱਖ ਸੁੱਖ ਰੋ ਕੇ। ਤਾਂ ਜਦ ਕੋਲ ਦੀ ਲਿਖਣ ਲੱਗੇ, ਕਹਿੰਦਾ ਬਈ ਆਹ ਦੇਖੋ ਫਕੀਰ ਤਾਂ ਬਣ ਗਿਆ, ਘਰ ਬਾਰ ਵੀ ਛੱਡ ਦਿੱਤਾ, ਇਹਦੇ 'ਚ ਸਹਿਣ ਸ਼ਕਤੀ ਨਹੀਂ ਆਈ। ਮੈਂ ਮਾੜਾ ਜਿਹਾ ਕਹਿ ਤੇ ਵੀ ਸਿਰ ਹੇਠਾਂ ਬਾਂਹ ਦਿੱਤੀ ਹੈ, ਅਤੇ ਹੁਣ ਬਾਂਹ 'ਚ ਕੱਢ ਕੇ ਪੈ ਗਿਆ। ਜਦ ਉਹ ਲੱਗ ਗਏ ਸਾਰੇ, ਤਾਂ ਮਰਦਾਨਾ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਦੱਸ ਹੁਣ ਪੁੱਠੇ ਲੜਕਣ ਲੱਗ ਜਾਈਏ, ਹੁਣ ਪੁੱਠੇ ਲੜਕੀਏ, ਇਹ ਦੁਨੀਆ ਦਾ ਤਾਂ ਹੈ ਹੀ ਰਸ ਹੈ, ਇਹ ਨਹੀਂ ਕਿਸੇ ਨੇ ਇਹਦੀ ਦੰਦਕੜਾ ਤੋਂ ਕਿਸੇ ਨੇ ਸਤਿਕਾਰਾ ਹੀ ਨਹੀਂ ਪਾਇਆ ਹੈ। ਇਸ ਤਰ੍ਹਾਂ ਮਹਾਰਾਜ ਜੀ ਨੇ ਫਿਰ ਉੱਥੇ ਸ਼ਬਦ ਉਚਾਰਨ ਕਰਿਆ ਦੀ ਪੜ੍ਹੋ ਪ੍ਰੇਰਨਾ
ਚੱਟ ਕਿੱਥੇ ਗੁਜ਼ਾਰਾਂ ਜੀ ਦੁਨੀਆ ਕਿਸੇ
ਦੁਨੀਆ ਨਹੀਂ ਕਿਸੇ ਦੇ ਰਾਜੀ ਹੈ, ਦੁਨੀਆ ਤੇ ਕੀ ਲੈਣਾ, ਨਾ ਦੁਨੀਆ ਬਗਾਰ ਫੇਰਦੀ ਹੈ ਕਿਸੇ ਦਾ।
ਪੰਜ ਪੀਤਿਓ ਕਿੱਕਣ ਰੱਖਾਂ ਪੱਤ, ਜੇ ਬੋਲਾਂ ਤਾਂ ਆਖੀਏ। ਕਹਿੰਦੇ ਜੇ ਬੋਲਦਾ ਬੜਬੜ ਲਾ ਰਹੀ ਹੈ, ਸਾਰਾ ਦਿਨ ਬੜਬੜ ਲਾ ਸਕਦਾ। ਜੇ ਬੋਲਾਂ ਤਾਂ ਆਖੀਏ ਇਸ ਘੱਟ ਨਾਹੀਂ ਮਤ, ਕਹਿੰਦੇ ਨੂੰ ਅਕਲ ਨਹੀਂ ਹੈ ਬੋਲੀ ਜਾਂਦਾ। ਚੁੱਪ ਕਰਾਂ ਤਾਂ ਆਖੀਏ ਇਸ ਘੱਟ ਨਾਹੀਂ, ਜੇ ਚੁੱਪ ਕਰਦੇ ਕਹਿੰਦੇ ਤਾਂ ਅਕਲ ਇਹ ਨਹੀਂ ਹੈ। ਬੈਠਣਾ ਤਾਂ ਆਖੀਏ ਸੱਥਰ ਬੈਠਾ ਘੱਟ ਜੇ, ਤਾਂ ਹੁਣ ਜ਼ਮੀਨ ਰੋਕਣ ਲੱਗ ਗਿਆ ਲੋਕਾਂ ਦੀ ਇੱਥੇ ਬਹਿ ਕੇ। ਜੇ ਉੱਠ ਚੱਲਾਂ ਤਾਂ ਆਖੀਏ ਛਾਰ ਗਿਆ ਸਿਰ ਕੱਤ, ਜੇ ਜਾਂਦੇ ਹਾਂ ਕਹਿੰਦੇ ਘਰਦਿਆਂ ਦੇ ਸਿਰ 'ਚ ਸੁਆਹ ਪਾ ਗਿਆ, ਉਹ ਤਾਂ ਗੁਰਦੁਆਰੇ ਬਹਿ ਗਿਆ ਜਾ ਕੇ, ਫਿਰ ਇਉਂ ਕਹਿੰਦੀ ਆ ਦੁਨੀਆ। ਜੇ ਨਿਵਾਂ ਤਾਂ ਆਖੀਏ, ਕਹਿੰਦੇ ਡਰਦਾ ਕਰੇ ਭਗਤ, ਨਿਵਦਾ ਕਹਿੰਦੇ ਡਰਦਾ ਡਰਦਾ ਤਾਂ ਭਗਤੀ ਕਰਦਾ ਹੈ। ਇਸ ਤਰ੍ਹਾਂ ਦੇ ਨਾਲ ਕਹਿੰਦੇ ਜੇ ਨਿਵਦੇ ਆ ਤਾਂ ਫਿਰ ਕਹਿੰਦੇ ਡਰਦਾ ਭਗਤੀ ਕਰਦਾ। ਕਹਿੰਦੇ ਅੱਗੇ ਕਾਈ ਗੱਲੀ ਨਾ ਵੇਦਨੀ, ਕਿੱਥੇ ਕੱਢਾਂ ਚੱਤ, ਇੱਥੇ ਉੱਥੇ ਨਾਨਕਾ ਕਰਤਾ ਹੀ ਰੱਖੇ ਪੱਤ। ਕਹਿੰਦੇ ਦੁਨੀਆਂ 'ਤੇ ਦੰਦ ਕਲਾ ਤੋਂ ਤਾਂ ਅਵਤਾਰਾਂ ਨੇ ਵੀ ਛੁਟਕਾਰਾ ਪਾਇਆ ਗੁਰਮੁਖੋ, ਇਉਂ ਮਹਾਰਾਜ ਜੀ ਕਹਿੰਦੇ ਨੇ। ਪੜ੍ਹੋ ਪ੍ਰੇਮ ਨਾਲ ਦੁਨੀਆਂ ਦਾ ਕਹਿੰਦੇ ਅਸੀਂ ਦੇਣੀ ਸਿੱਟੀ ਜਾਂਦੇ ਨੇ। ਆਪਾਂ ਦੁਕਾਨਾਂ ਕਰਦੇ ਹਾਂ ਤੇ ਆਪਾਂ ਨੌਕਰ ਰੱਖ ਲੈਂਦੇ ਹਾਂ ਤੋਲਣ ਵਾਸਤੇ, ਪਰ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਭਾਈ ਬਾਲਾ ਬੈਠਾ ਹੁੰਦਾ ਸੀ। ਮਹਾਰਾਜ ਨੇ ਕਦੇ ਨਹੀਂ ਕਿਹਾ ਭਾਈ ਬਾਲਾ ਅਸੀਂ ਦਮ ਲੈ ਲਈਏ ਤੂੰ ਤੁਲ ਕੇ ਦੇਈ ਚੱਲ। ਹੈ ਕਿਤੇ ਲਿਖਿਆ ਹੋਇਆ? ਨਹੀਂ, ਸਾਰਾ ਦਿਨ ਆਪ ਤੋਲਦੇ ਸਨ ਗੁਰੂ। ਕਿਉਂ ਤੋਲਦੇ ਸਨ ਆਪ? ਜਿੱਥੇ ਗੁਰੂ ਦਾ ਹੱਥ ਲੱਗੇਗਾ ਉੱਥੇ ਵਸਤੂ ਘਟੇਗੀ ਨਹੀਂ, ਜਿੱਥੇ ਜੀਵ ਦਾ ਲੱਗ ਜਾਏਗਾ ਘਟ ਜਾਵੇਗੀ। ਇਸ ਦੇ ਨਾਲ ਸਾਰੀ ਸ਼ਹਿਰ ਦੇ ਵਿੱਚ ਧੰਨ ਗੁਰੂ ਬਾਈ ਭਈਆ ਜਾ ਰਾਮ ਜੀ ਦਾ ਰਿਸ਼ਤੇਦਾਰ ਕਾਹਦਾ ਆਇਆ, ਇਹਨੇ ਤਾਂ ਦੁਨੀਆਂ ਨੂੰ ਇੱਕ ਸਾਲ ਕਰ ਦਿੱਤਾ। ਸਾਰੀ ਦੁਨੀਆਂ ਤਨ ਤਨ ਕਰਦੀ ਜਾਂਦੀ ਹੈ, ਵਿੱਚ ਦੂਏ ਵੀ ਹੁੰਦੇ ਨੇ। ਇਹ ਤੁਰੋਂ ਹੀ ਗੱਲ ਬਣੀ ਆਈ ਆ। ਕਹਿੰਦੇ ਉਹ ਕਹਿੰਦੇ ਹਾਂ ਦਾਤਾ ਆਪ ਬਣਦਾ, ਲੱਗ ਜੂ ਪਤਾ। ਤੁਸੀਂ ਉਸਤਤ ਕਰਦੇ ਜਾਂਦੇ ਹੋ ਨਾ ਉਹਦੀ, ਤੁਹਾਨੂੰ ਲੱਗ ਜੂ ਪਤਾ। ਜਦ ਸਾਫ ਕਰਿਆ ਜਦ ਘਾਟਾ ਪਿਆ ਖਨੀ ਕਿੱਧਰ ਨੂੰ ਭੱਜੂ। ਇਹੋ ਜਿਹੇ ਵੀ ਵਿੱਚ ਲੋਕ ਹੁੰਦੇ ਨੇ ਦੇਖ। ਇਸ ਤਰ੍ਹਾਂ ਦੇ ਨਾਲ ਤੋਲ ਤੋਲ ਕੇ ਦੇਈ ਜਾਂਦੇ ਨੇ। ਤਾਂ ਫਿਰ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਾਦੀ ਕਰਤੀ। ਸ਼ਾਦੀ ਕਰਨ 'ਤੇ ਦੋ ਪੁੱਤਰ ਹੋਏ, ਸ਼੍ਰੀ ਚੰਦ ਔਰ ਲਖਮੀ ਦਾਸ ਜੀ। ਅਤੇ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਛਿੱਟਾ ਦੇਣਾ ਸੀ, ਦੁਨੀਆਂ ਨੂੰ ਜਣਾਉਣਾ ਸੀ, ਗ੍ਰਸਤ ਦੇ ਵਿੱਚ ਰਹਿ ਕੇ ਵੀ ਇਸ ਤਰ੍ਹਾਂ ਗੁਰਸਿੱਖ ਆਪਣਾ ਕੰਮ ਕਰੇ ਅਤੇ ਨਾਲੇ ਭਜਨ ਕਰੇ। ਆਪਾਂ ਤਾਂ ਹੁਣ ਕੰਮਾਂ ਹੀ ਸਭ ਕੁਛ ਰੱਖ ਲਿਆ ਨਾ, ਅੱਗੇ ਭਜਨ ਤਾਂ ਨਹੀਂ ਆਪਾਂ ਕਰਦੇ ਕੀ? ਆਪਾਂ ਕਦੇ ਵੀ ਰਾਤ ਨੂੰ ਸਲਾਹ ਕਰਕੇ ਪਏ ਹਾਂ ਵੀ ਆਪਾਂ 2 ਵਜੇ ਉੱਠ ਕੇ ਵਿਕਟੋਰੀਆ ਦੇ ਵਿੱਚ ਜਾ ਕੇ ਸਮਾਧੀ ਲਾ ਕੇ ਬੈਠਣਾ, ਜਾਂ ਭਜਨ ਕਰਾਂਗੇ ਜਾਂ ਪਾਠ ਕਰਾਂਗੇ? ਇਹ ਵੀ ਕਦੇ ਸੋਚਿਆ ਨਹੀਂ? ਇਹ ਜਿਹੀਆਂ ਗੱਲਾਂ ਅੱਜ ਸਵੇਰੇ ਆਪਾਂ ਨੇ 2-4 ਟਰੱਕ ਹੋਰ ਲੈਣੇ ਨੇ।
ਚਾਹੇ ਕਿਸ਼ਤਾਂ 'ਤੇ ਹੀ ਲੈ ਲਈਏ, ਚਾਹੇ ਕਰਜ਼ਾ ਚੱਕ ਕੇ ਹੀ ਲੈ ਲਈਏ, ਇਹੀਆਂ ਜਿਹੀਆਂ ਤਾਂ ਗੱਲਾਂ ਕਰਦੇ ਹਾਂ ਨਾ ਬਹੁਤ ਕੁਛ। ਜਾਂ ਫਲਾਨਾ ਰੂਟ ਮਿਲ ਜਾਵੇ ਚੰਗਾ ਹੀ ਆਵੇ, ਫਲਾਨੇ ਨੂੰ ਮਿਲਾਂਗੇ, ਉਹਨੂੰ ਚਾਹ ਪਾਣੀ ਪਿਲਾ ਦਾਂਗੇ, ਰੂਟ ਲੈ ਲਾਂਗੇ। ਇਹ ਗੱਲਾਂ ਸੋਚਦਾ ਕਦੇ ਉਹ ਵੀ ਸੋਚਿਆ ਬਈ 2 ਵਜੇ ਉੱਠ ਕੇ ਇਸ਼ਨਾਨ ਕਰਕੇ ਬੈਠ ਕੇ ਬੰਦਗੀ ਕਰਨੀ ਹੈ? ਗੁਰੂ ਨਾਨਕ ਦੇਵ ਮਹਾਰਾਜ ਜੀ ਕਰਦੇ ਰਹੇ, ਇਹੀ ਗੱਲ ਤਾਂ ਉਹਨਾਂ ਨੇ ਆਪਾਂ ਨੂੰ ਸਿਖਾਲੀ ਸੀ ਵੀ ਇਹ ਸਿੱਕਾ ਤੈਨੂੰ ਗ੍ਰਸਤ ਦੇ ਵਿੱਚ ਰੱਖਣਾ, ਦੋ ਹੀ ਪੱਖ ਤੇਰੇ ਸਫਲੇ ਕਰਨ ਨੇ। ਆਪਾਂ ਉਹ ਛੱਡਤਾ ਪੱਖ, ਇੱਕੋ ਪੱਖ ਫੜ ਲਿਆ। ਔਰ ਇਸ ਤਰ੍ਹਾਂ ਨਾਲ ਰੋਜ਼ ਜਾਂਦੇ ਨੇ ਬਾਲਾਂ ਨਾਲ, ਤਾਂ ਬਈ ਦੇਖਿਆ ਇਹ ਅਸੂਲ ਹੈ ਮਾਤ ਲੋਕ ਦਾ, ਬਗੈਰ ਗੁਰੂ ਤੇ ਕਹਿੰਦੇ ਉਪਦੇਸ਼ ਨਹੀਂ ਕੋਈ ਕਰ ਸਕਦਾ। ਅਵਤਾਰ ਵੀ ਆਏ ਦੇਖ ਲਓ, ਰਾਮ ਚੰਦਰ ਜੀ ਆਏ ਵਿਸ਼ਿਸ਼ਟ ਜੀ, ਉਹਨਾਂ ਦਾ ਗੁਰੂ ਸੀ। ਕ੍ਰਿਸ਼ਨ ਭਗਵਾਨ ਜੀ ਆਏ ਦਰਵਾਸਾ, ਉਹਨਾਂ ਦਾ ਗੁਰੂ ਸੀ। ਉਹ ਤਾਂ ਇੱਕ ਰਸਮ ਅਦਾ ਕਰਨੀ ਹੁੰਦੀ ਹੈ। ਇਹ ਮਾਤ ਲੋਕ ਦਾ ਇਹ ਰਵੀਰ ਆ ਵੀ ਬਗੈਰ ਗੁਰੂ ਧਾਰੇ ਤੋਂ ਉਪਦੇਸ਼ ਨਹੀਂ ਕਰ ਸਕਦਾ ਅੱਗੇ। ਹੁਣ ਗੁਰੂ ਨਾਨਕ ਦੇਵ ਨਾਲ ਇਹ ਖੁਸ਼ ਨਿਰੰਕਾਰ ਦਾ ਸਰੂਪ ਸਨ, ਮਰਜ਼ਾਦਾ ਪੂਰੀ ਉਹਨਾਂ ਨੂੰ ਵੀ ਕਰਨੀ ਪਈ। ਇਹ ਅਸੂਲ ਹੈ ਪਰਮੇਸ਼ਰ। ਸਾਈ ਵਾਲੇ ਨੂੰ ਨਾਲ ਲਿਆ, ਬੇਈ ਦੇ ਕਿਨਾਰੇ ਚਲੇ ਗਏ, ਲੀੜੇ ਲਾ ਕੇ ਭਾਈ ਵਾਲੇ ਨੂੰ ਫੜਾ ਦਿੱਤੇ। ਇੱਕ ਚੁੱਬੀ ਮਾਰੀ, ਦੂਸਰੀ ਤੀਸਰੀ ਚੁੱਬੀ ਨੂੰ ਪਾਣੀ ਚੋਂ ਨਹੀਂ ਨਿਕਲ, ਬਸ ਭਾਈ ਵਾਲਾ ਆਸ ਹੋ ਗਿਆ। ਇੱਧਰ ਉੱਧਰ ਫਿਰਦਾ ਪਾਣੀ, ਇੱਧਰ ਜਾਂਦਾ ਕਦੇ ਇੱਧਰ ਜਾਂਦਾ ਵੀ ਪਾਣੀ ਚੜ ਗਿਆ, ਦਿਨ ਚੜ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਕਿੱਥੇ ਚਲੇ ਗਏ? ਯਾਨੀ ਪਾਣੀ ਦੇ ਅਲੋਪ ਹੋਣ ਦੇ ਵਿੱਚ ਸਣੇ ਸਰੀਰ ਸੱਚਖੰਡ 'ਚ ਚਲੇ ਗਏ। ਸੱਚਖੰਡ ਦੇ ਵਿੱਚ ਜਿਹਦੀ ਬਾਬਤ ਕਹਿੰਦੇ ਆ ਜਵਾਨ ਚਮੜੇ ਦੀ ਨਹੀਂ ਕਹਿ ਸਕਦੀ ਹੈ, ਉਹ ਜਿਹੜਾ ਨਿਰਾਕਾਰ ਦੇਸ਼ ਹੈ ਨਾ ਰੂਹਾਨੀ, ਕਹਿੰਦੇ ਉੱਥੇ ਇਤਨੀ ਰੋਸ਼ਨੀ ਹੈ ਕਰੋੜਾਂ ਸੂਰਜਾਂ ਨੂੰ ਮਾਤ ਕਰ, ਕਰੋੜਾਂ ਸੂਰਜਾਂ ਹੈ ਠੰਡੀ। ਜੇ ਆਪਣੇ ਇੱਥੇ ਕਰੋੜ ਸੂਰਜ ਜੜ ਜਾ ਫੂਕ ਦਿਓ ਆਪਾਂ ਨੂੰ ਤਾਂ ਫੂਕ ਦੇਣਗੇ, ਪਰ ਨਹੀਂ ਉਹ ਠੰਡੀ ਰੋਸ਼ਨੀ ਹੈ। ਇਸ ਤਰ੍ਹਾਂ ਦੇ ਨਾਲ ਕਹਿੰਦੇ ਇਲਾਹੀ ਰਾਹ ਹੋ ਰਹੇ। ਆਓ ਇਸ ਤਰ੍ਹਾਂ ਦੇ ਨਾਲ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਚਲੇ ਗਏ। ਪੜ੍ਹੋ ਪ੍ਰੇਮ Yeah.
ਆਕਾਰ ਵਾਹਿਗੁਰੂ ਦੇ ਦੇਸ਼ ਦੇ ਵਿੱਚ ਉਹ ਸੂਖਮ ਸਰੀਰ ਸਹਿਜ ਖੜੇ ਨੇ, ਅਸੂਲ ਸਰੀਰ ਨਹੀਂ ਉੱਥੇ ਜਾ ਸਕਦਾ ਹੈ। ਗੁਰੂ ਨਾਨਕ ਦੇ ਮਹਾਰਾਜ ਜੀ ਸਮੇਤ ਸਰੀਰ ਦੇ ਉੱਥੇ ਗਏ ਸੀ, ਉਹਨਾਂ ਦਾ ਸਰੀਰ ਕਰਮਾਂ ਦਾ ਰਚਿਤ ਨਹੀਂ ਸੀ। ਉਹ ਇਸ ਤਰ੍ਹਾਂ ਦੇ ਨਾਲ ਉੱਥੇ ਚਲੇ ਗਏ। ਆਹ ਪਿੱਛੇ ਆ ਜਾਓ ਹੁਣ। ਜਦ ਸਵੇਰ ਹੋਈ ਸ਼ਹਿਰ ਦੇ ਵਿੱਚ ਗੋਗਾ ਉੱਡ ਗਿਆ ਬਈ ਦੌਲਤ ਖਾਂ ਨਵਾਬ ਦਾ ਜੋ ਮੋਦੀ ਨਾਨਕ ਸੀ ਉਹ ਬੇਈ ਦੇ ਵਿੱਚ ਡੁੱਬ ਗਿਆ। ਜਿਹੜੇ ਨਿੰਦਕ ਲੋਕ ਸਨ ਕਹਿਣਗੇ ਹਾਂ ਮਰਨਾ ਹੀ ਸੀ ਉਹਨੇ, ਹੁਣ ਲੁਟਾਈ ਜਾਂਦਾ ਸੀ ਨਾ ਦੋਈ ਹੱਥੀ, ਜਦ ਸਾਫ ਕਰਨ ਦਾ ਟਾਈਮ ਆਇਆ ਫਿਰ ਨਦੀ 'ਚ ਡੁੱਬ ਕੇ ਮਰ ਗਿਆ। ਇਹੋ ਜਿਹੇ ਵੀ ਹੁੰਦੇ ਨੇ ਵਿੱਚ ਲੋਕ। ਪਰ ਜਿਹੜੇ ਸਰਦਾਲੂ ਨੇ ਉਹਨਾਂ ਦਾ ਜਿਹੜਾ ਦੁੱਖ ਸੀ ਉਹ ਆਪ ਹੀ ਜਾਣਦੇ ਸਨ। ਮਰਦਾਨਾ ਘਰ ਨੂੰ ਚਲਿਆ ਗਿਆ, ਬੇਬੇ ਨਾਨਕੀ ਕਹਿਣ ਲੱਗੀ ਮੇਰਾ ਵੀਰ ਕਿੱਥੇ ਹੈ? ਬਾਬੇ ਦੀਆਂ ਬਾਲੇ ਦੀਆਂ ਬਾਹਰ ਨਿਕਲ ਗਈਆਂ। ਕਹਿੰਦੇ ਕੀ ਗੱਲ ਹੈ ਰੋਨਾ ਤੂੰ? ਕਹਿਣ ਲੱਗਾ ਬੇਬੇ ਜੀ ਦੱਸਾਂ ਕੀ, ਉਹ ਤਾਂ ਬੇਈ 'ਚੋਂ ਨਹੀਂ ਨਿਕਲਿਆ, ਡੁੱਬ ਗਏ। ਕਹਿੰਦਾ ਹਾਂ। ਕਹਿੰਦਾ ਨਹੀਂ, ਉਹਨਾਂ ਨੂੰ ਡੁਬਾਉਣ ਵਾਲਾ ਕੌਣ ਹੈ? ਉਹਦਾ ਨਿਰਾਕਾਰ ਆਪ ਸਰਗੁਣ ਹੋਏ ਹੋਏ ਨੇ। ਇਹ ਜਿਹੜੇ ਦੇਵਤੇ ਨੇ ਨਾ ਭਗਵਾਨੀ, ਇਹ ਤਾਂ ਉਹਨਾਂ ਦੇ ਹੁਕਮ ਦੇ ਵਿੱਚ ਚੱਲਦੇ ਨੇ। ਪੜੋ ਪ੍ਰੇਮ ਨਾਲ, ਉਹਨਾਂ ਨੂੰ ਪਾਣੀ ਕਿਵੇਂ ਡੋਏਗਾ?
ਹੁਣ ਪਾਣੀ
ਨਾਨਕੀ ਕਹਿਣ ਲੱਗੀ ਭਾਈ ਵਾਲਾ ਮੇਰਾ ਵੀਰ ਗੁਰੂ ਨਾਨਕ ਤਾਂ ਕਾਲ ਪੁਰਖ ਹੈ, ਉਹ ਤਾਂ ਨਿਰਗੁਣ ਤੋਂ ਸਰਗੁਣ ਦੁਨੀਆਂ ਦੇ ਭਲੇ ਵਾਸਤੇ ਉਸਨੇ ਸਰੀਰ ਤਾਰਿਆ, ਤੂੰ ਕਹਿਣਾ ਉਹ ਪਾਣੀ 'ਚ ਡੁੱਬ ਗਿਆ, ਉਹਦੀ ਪੈ ਦੇ ਵਿੱਚ ਤਾਂ ਸਾਰੀ ਦੁਨੀਆਂ ਵੱਸਦੀ ਹੈ, ਪੈ ਵਿੱਚ ਪਵਨ ਬਹਾਏ ਸਦਵਾਓ, ਪੈ ਵਿੱਚ ਚੱਲੇ ਲੱਖ ਦਰਿਆਓ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋ ਕਰੋੜੀ ਚਲਤ ਅਨੰਤ, ਪੈ ਵਿੱਚ ਸਿੱਧ ਬੁੱਧ ਸਰਨਾਥ, ਪੈ ਵਿੱਚ ਆਡਾਣੇ ਆਕਾਸ, ਪੈ ਵਿੱਚ ਜੋਧ ਮਹਾਂਬਲ ਸੂਰ, ਪੈ ਵਿੱਚ ਆਵੇ ਜਾਵੇ ਪੂਰ, ਸਗਲਿਆ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਉਹ ਤਾਂ ਦੁਨੀਆਂ ਦੇ ਭਲੇ ਵਾਸਤੇ ਕੋਈ ਉਹਨਾਂ ਨੇ ਕੌਤਕ ਕਰਨਾ। ਉਧਰ ਨਵਾਬ ਨੂੰ ਪਤਾ ਲੱਗਿਆ, ਨਵਾਬ ਨੇ ਫਿਰ ਡਬੋੜੀਏ ਲਿਆਂਦੇ, ਨਾਲੇ ਜਾਲ ਲਿਆਂਦੇ, ਬੇਈ ਦੇ ਵਿੱਚ ਜਾਲ ਫੇਰਨੇ ਸ਼ੁਰੂ ਕਰੇ, ਡਬੋੜੀਏ ਛੱਡੇ। ਹੁਣ ਗੁਰੂ ਨਾਨਕ ਦੇਵ ਮਹਾਰਾਜ ਤਾਂ ਪਾਣੀ 'ਚ ਹੈ ਨਹੀਂ ਸਨ, ਜੇ ਪਾਣੀ ਦੇ ਵਿੱਚ ਹੁੰਦੇ ਤਾਂ ਲੱਭ ਥੇ ਆਉਂਦੇ, ਇਸ ਤਰ੍ਹਾਂ ਦੇ ਨਾਲ ਉਹ ਤਾਂ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਨੇ। ਉਹ ਇਸ ਤਰ੍ਹਾਂ ਨਾਲ ਦੁਨੀਆਂ ਕੋਈ ਕੁਛ ਕਹਿੰਦੀ ਆ, ਕੋਈ ਕੁਛ ਕਹਿੰਦੀ ਹੈ। ਬੇਬੇ ਨਾਨਕੀ ਕਹਿਣ ਲੱਗੀ ਭਾਈ ਬਾਲਾ ਜਿਹੜੇ ਨਿੰਦਿਆ ਕਰਦੇ ਨੇ, ਦੇਖ ਲਈ ਇਹਨਾਂ ਨੇ ਚਰਨ ਫਲ ਲੈਣੇ ਨੇ ਆ ਗਏ। ਇਸੇ ਤਰ੍ਹਾਂ ਜੀ ਅਸੀਂ ਤਾਂ ਅੱਖੀਂ ਦੇਖਦੇ ਰਹੇ ਹਾਂ ਗੁਰਮੁਖ ਆਪਣੇ ਬੜੇ ਮਹਾਰਾਜ ਜੀ, ਜਿਹੜੇ ਲੋਕ ਨਿੰਦਿਆ ਕਰਦੇ ਹੁੰਦੇ ਸੀ ਨਾ, ਨਿੰਦਿਆ, ਉਹ ਅਸੀਂ ਪੈਰਾਂ 'ਤੇ ਲੰਬੇ ਪਏ ਦੇਖੇ ਨੇ। ਫਿਰ ਉਹ ਇਸ ਤਰ੍ਹਾਂ ਨਾਲ ਹੁੰਦਾ। ਖੈਰ ਇਸ ਤਰ੍ਹਾਂ ਦੇ ਨਾਲ ਮੋਦੀਖਾਨੇ ਨੂੰ ਮੋਹਰਾਂ ਲਾ ਤੀਆਂ। ਉੱਧਰ ਦਾ ਟਾਈਮ ਹੋਇਆ ਥੋੜ੍ਹਾ ਹੀ, ਇੱਧਰ ਹੋ ਗਿਆ ਤੀਆ ਦਿਨ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਵਾਜ਼ ਆਈ ਅੰਦਰੋਂ, ਹੈ ਗੁਰੂ ਨਾਨਕ ਤੈਨੂੰ ਘੱਲਿਆ ਸੀ ਦੁਨੀਆਂ ਦੇ ਭਲੇ ਵਾਸਤੇ, ਤੂੰ ਮੋਦੀਖਾਨੇ ਦਾ ਹੀ ਕੰਮ ਕਰੀ ਜਾਂਦਾ। ਕਹਿੰਦਾ ਮਹਾਰਾਜ ਮਾਤ ਲੋਕ ਦੀ ਮਰਜ਼ਾਦਾ ਹੈ, ਬਗੈਰ ਗੁਰੂ ਤੋਂ ਕੋਈ ਉਪਦੇਸ਼ ਨਹੀਂ ਕਰ ਸਕਦਾ, ਕਿਰਪਾ ਕਰੋ ਆਪ ਮੇਰੇ ਗੁਰੂ ਹੋਵੋ। ਤੁਸੀਂ ਬਹੁ ਰੁਪਈਏ ਹੋਏ ਹੋ ਨਾ, ਕਿਰਪਾ ਕਰੋ ਇਹ ਮਰਜ਼ਾਦਾ ਨੂੰ ਪੂਰੀ ਕਰੋ, ਫਿਰ ਮੈਂ ਦੁਨੀਆਂ ਦੇ ਵਿੱਚ ਇਹ ਸਿੱਟਾਂ ਦੇਵਾਂ ਜਾ ਕੇ। ਉੱਥੋਂ ਫਿਰ ਅਕਾਲ ਪੁਰਖ ਦੇ ਉਹ ਨਿਰਾਕਾਰ ਦੇਸ਼ ਦੇ ਵਿੱਚੋਂ ਆਵਾਜ਼ ਆਈ, ਵਾਹਿਗੁਰੂ ਮੂਲ ਮੰਤਰ ਆ ਜਿਹੜਾ ਗੁਰਪ੍ਰਸ਼ਾਦ ਸਾਈਂ। ਇਹ ਫਿਰ ਅਕਾਲ ਪੁਰਖ ਨੇ ਕਹਿੰਦੇ ਇਸ ਦੁਨੀਆਂ ਨੂੰ ਜਾ ਕੇ ਜਵਾਓ, ਦੁਨੀਆਂ ਦਾ ਭਲਾ ਕਰੋ, ਇਉਂ ਪੜੋ ਪ੍ਰੇਮ ਦੇ ਨਾਲ। ਅਕਾਲ ਪੁਰਖ ਤੋਂ मूल मंत्र और वाहिगुरु मंत्र प्राप्त होया गुरु नानक देव महाराज जी ने। एक ओंकार महामंत्र, सतनाम है परापूर्वला मंत्र, वाहिगुरु आ गुरमंत्र, जपजी साहब है माला मंत्र, गुरप्रसाद ताई मूल मंत्र है। ये मंत्र ने, दो मंत्र ने गुरु घर दे विच। एक तो मूल मंत्र है, एक है गुरमंत्र। जब तक गुरु साहब जी आप सरगुण सतगुरु सन, जब फिर सिखी की परख करके पंजा दे सिर लैके खंडे का अमृत तैयार करके भाई दया सिंह समीमुखी पंजा प्यारियां दे आ, फिर महाराज जी ने जो मर्यादा थी सारी, पहला दा पंच चूड़े सकाए, तां फिर उत्थे वाहिगुरु बुलाया गया गुरु, फिर नेत्रां दे छिट्टे मारे वाहिगुरु बुलाया गया, फिर शीश दे विच पंज चूड़ियां ओ वाहिगुरु कहाया गया, फिर जद अमृत छका के सामने पंजे खड़े सन उत्थे फिर मूल मंत्र कहाया जांदा गुरु। ओ फिर जिहड़े दो मंत्र ने जो गुरु ने खालसे नूं दित्ते पंजा प्यारियां नूं, ते फिर उही जिहड़ा मूल मंत्र गुरमंत्र हुण जद पंज प्यारे अमृत छकाउंदे ने, तां फिर उह सिखां नूं वाहिगुरु मंत्र और मूल मंत्र दा पाठ कराउंदे ने पंज पंज गेर। कोई पंजां प्यारां दा अपना मंत्र नहीं, जो गुरु ने खालसे नूं दित्ता मंत्र ओह हुण पंजां प्यारां द्वारा मिलदा गुरु। हाँ कोई विच होवे अभ्यास करन वाला तां ओह फिर जुगतियां उगतियां वी दस दिंदा हुंदा, जे कोई शौक वाला होवे विच पुछण वाला। और इस तरह दे नाल दस्सिया गुरु नानक देव महाराज जी इत्थे शंकावादी शंका करदा भई नाले तां कहिंदे गुरु नानक देव महाराज जी निरंकार है, ते नाले फिर होर निरंकार को किहड़े को गया। और इस तरह इहदा इहां है, जिहड़ा अगे राजे लोग हुंदे ना शख्शी हुकूमत हुंदी सी, हुण तां डेमोक्रेसी है ना, ते बहु रुपये रखे हुंदे सी उहनां राजे लोकां ने, बहु रुपये होंगे सांग बना के राजे नूं खुश करदे, ते फिर इनाम लैंदे तनखाह भी लैंदे सन, परमेश्वर भी बहु रुपये एक टाइम दे विच हजारां सरूप धार लैंदा। एक राजे दा बहु रुपया रखा होया सीगा, ओह कहण लगा भी बहु रुपया मैनू बराकत साधु दा सांग धार के सुना दिखा। कहिंदा चंगा राजा सलामत, असीं तनखाह लैंदे हां नाम लैंदे हां, बरकत साधु दा सरूप धार के मैं आप नूं खुश करांगा। खैर जिहदा दस के आउंदा तां राजा पछाण लैंदा नहीं, बेखबर आया उह बरकत साधु दा सरूप धार लिया। अगे राजे लोग हुंदे सीगे महापुरशां दे सेवक हुंदे सन, आ गया दरबान खड़ा सी, जो पहरेदार खड़े होंदे ने, कहिंदे जाओ राजा जी सो बोलो वो एक बराकत महात्मा आया आपके नाल वचन मिलास करने ने। ओ सीगा शरदा वाला, तो जाके राजे ने दस्या भी कोई बराकत महात्मा खड़ा है बाहर। ओ फिर आया राजा, खजान जी नूं कहिंदा 500 रुपये दी जां मोहर दी थैली लिया एक। लै खजान जी, राजा डंडौतां करदा आउंदा आके नमस्कार करके खड़ गया। ओ जद नूं खजान जी आ गया, ओ राजे ने फड़ के 500 रुपया जां मोहर 500 उस बहु रुपये दे जिहने बरकत साधु दा सरूप धारिया होया सी अगे रख दिता। ओ बहु रूपी ने ठेडा मारिया थैली दे विच, कहिंदा हम तो बरकत साधुआं माया को हाथ नहीं लगाते, हटाओ इसको। राजा कहन लगे ऐ महापुरशो असी राजे लोग हाँ, पुन्नदान करदे हां, सानू नहीं इतना ज्ञान, तुसी साधु लोग हो, किसी धर्म स्थान ते ला दिओ साडा भला हो जाएगा।
ਕਹਿੰਦਾ ਹਮ ਤੋਂ ਬਰਖਤ ਲੋਕ ਹਾਂ, ਮਾਇਆ ਕੋ ਹੱਥ ਨਹੀਂ ਲਗਾਤੇ। ਇੱਕ ਬਰਖਤ ਲੋਕ, ਬਰਖਤ ਤਾਂ ਇੱਕ ਅਵਸਥਾ ਹੈ, ਜਿਹੜਾ ਬਰਖਤ ਪਣਾ ਨਾ ਇੱਕ ਅਵਸਥਾ, ਡਿਜ਼ਾਇਰਲੈਸ ਸਟੇਟ ਹੈ, ਇੱਕ ਸਾਧੂ ਦੀ ਅਵਸਥਾ ਸਿੱਖ ਦੀ ਹੈ। ਉੱਥੇ ਕਹਿੰਦੇ ਕੋਈ ਮੰਗ ਨਹੀਂ ਹੁੰਦੀ ਹੈ, ਤਾਂ ਹੀ ਉਹ ਫਿਰ ਬਰਖਤ ਦਾ ਉਹਦਾ ਉਹ ਸਰੂਪ ਹੀ ਤਰ ਹੈ, ਪਰ ਸਾਂਗ ਉਹ ਪਾਠ ਦਾ ਕਰਦਾ ਹੁਣ ਹੈ, ਨੌਕਰ ਹੈ ਰਾਜੇ ਦਾ ਨਾਲੇ। ਉਹ ਪੜ੍ਹੇ ਲਿਖੇ ਹੁੰਦੇ ਨੇ, ਵਿਧਾਨ ਦੇ ਉਸਨੂੰ ਬਚਨ ਵਰਾਸ ਸੁਣਾਇਆ ਵੀ ਆਤਮਾ ਕੀ ਹੈ, ਸਰੀਰ ਕੀ ਹੈ, ਇਹ ਕਿੱਥੇ ਨੂੰ ਜਾਵੇਗਾ, ਕਿਵੇਂ ਆ, ਇਸ ਤਰ੍ਹਾਂ ਦੇ ਨਾਲ ਰਾਜੇ ਲੋਕ ਵੀ ਪੜ੍ਹੇ ਹੁੰਦੇ ਨੇ। ਚਾਹੇ ਕੁਛ ਹੋ ਹਟਿਆ ਤਾਂ ਰਾਜਾ ਕਰਨ ਗਿਆ, ਮਹਾਂਪੁਰਸ਼ੋ ਰਾਜਕਾਰ ਦਾ ਕੰਮ ਵੀ ਹੈ, ਕਿਰਪਾ ਕਰੋ ਛੁੱਟੀ ਦਿਓ ਸਾਨੂੰ ਹੁਣ। ਜਦ ਇਹ ਗੱਲ ਰਾਜੇ ਨੇ ਕਹੀ, ਉਹ ਜਿਹੜਾ ਬਰਖਤ ਸੀ ਨਾ ਸਾਧੂ, ਸਾਂਗ ਬਣਾਇਆ ਉਸਦਾ ਬਹੁ ਰੂਪੀਏ ਦਾ, ਕਹਿੰਦਾ ਸਰਕਾਰ ਆਪ ਨੂੰ ਮੇਰਾ ਸਾਂਗ ਚੰਗਾ ਲੱਗਿਆ ਹੋਣਾ, ਕੋਈ ਇਨਾਮ ਦਿਓ, ਇਨਾਮ ਦਿਓ। ਕਹਿੰਦੇ ਉਹ ਰਾਜਾ ਕਹਿੰਦਾ ਓਹੋ, ਕਹਿੰਦਾ ਤੂੰ ਬਹੁ ਰੂਪੀ ਹੈ? ਕਹਿੰਦਾ ਹਾਂਜੀ, ਤੁਹਾਡਾ ਗੁਲਾਮ ਹਾਂ ਮੈਂ ਤਾਂ, ਸੇਵਕ ਹਾਂ ਤੁਹਾਡਾ ਮੈਂ ਤਾਂ। ਉਹ ਕਹਿੰਦਾ ਭਲਿਆ ਲੋਕਾ, ਜਦ ਮੈਂ ਤੇਰੇ ਅੱਗੇ ਉਹ 500 ਮੋਹਰ ਦੀ ਥੈਲੀ ਰੱਖੀ ਤੀ ਉਹਨਾਂ ਲਈ ਤਾਂ, ਕਹਿੰਦਾ ਤੁਸੀਂ ਸਿਆਣੇ ਹੀ ਹੋ, ਜਿਹੜਾ ਸਾਂਗ ਧਾਰਿਆ ਹੋਵੇ ਨਾ ਪਾਠ ਉਸੇ ਤਰ੍ਹਾਂ ਹੀ ਅਦਾ ਕਰੂਗਾ, ਜੇ ਮੈਂ ਰੁਪਈਆ ਲੈ ਲੈਂਦਾ ਸਾਂਗ ਨੂੰ ਵੱਟਾ ਲੱਗ ਜਾਣਾ ਸੀ। ਉਹ ਇਸ ਤਰ੍ਹਾਂ ਦੇ ਨਾਲ ਪਰਮੇਸ਼ਰ ਵੀ ਬਹੁ ਰੂਪੀ ਹੈ, ਉੱਧਰ ਅਕਾਲ ਪੁਰਖ, ਇੱਧਰ ਗੁਰੂ ਨਾਨਕ ਦੇਵ ਮਹਾਰਾਜ ਦਾ ਸਰੂਪ ਧਾਰ ਲਿਆ। ਆਹ ਇਸ ਤਰ੍ਹਾਂ ਦੇ ਨਾਲ ਤੀਸਰਾ ਦਿਨ ਹੋ ਗਿਆ ਇੱਧਰ, ਭਾਈ ਬਾਲਾ ਰੋਜ਼ ਆਉਂਦਾ, ਬਾਈ ਬੇਈ ਦੇ ਕਿਨਾਰੇ ਫਿਰਦਾ ਰਹਿੰਦਾ, ਕਿਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਦਰਸ਼ਨ ਨਹੀਂ ਹੁੰਦਾ, ਮੁੜ ਜਾਂਦਾ। ਆਹ ਇਸ ਤਰ੍ਹਾਂ ਉੱਧਰੋਂ ਫਿਰ ਆਉਣ ਦੀ ਉੱਥੇ ਟਾਈਮ ਥੋੜ੍ਹਾ ਹੀ ਲੱਗਿਆ, ਇਹ ਕਮਾਇਆ ਪਰਮੇਸ਼ਰ ਜੀ ਨੂੰ ਕੋਈ ਜਾਣ ਨਹੀਂ ਸਕਦਾ ਹੈ। ਤਾਂ ਫਿਰ ਅਕਾਲ ਪੁਰਖ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਸ਼ਬਦ ਉਚਾਰਨਾ, ਵੰਦਨਾ ਕਰੀ, ਅਸ਼ਟਾਂਗ ਅੱਠੇ ਅੰਗ ਲਾ ਕੇ ਲੰਬੇ ਪੈ ਕੇ ਪੜੋ ਪ੍ਰੇਮ ਨਾਲ, ਫਿਰ ਆਉਣ ਦੀ ਸਲਾਹ ਕਰੀ।
ਮੇਰੀ ਵੰਦਨਾ ਗੋਪਾਲ
Thank you.
ਸਵੀਕਾਰ ਕਰਕੇ ਨਿਰਾਕਾਰ ਵਾਹਿਗੁਰੂ ਨੂੰ। ਸਵੇਰ ਦਾ ਟਾਈਮ ਹੈ ਤੇ ਥੜੇ ਉੱਤੇ ਬੈਠ ਕੇ ਸਮਾਧੀ ਲਾ ਕੇ ਭਾਈਵਾਲਾ ਆਇਆ। ਭਾਈਵਾਲਾ ਬੀ ਦੇ ਕਿਨਾਰੇ, ਉਧਰੋਂ ਤਾਂ ਸੂਰਜ ਭਗਵਾਨ ਨੇ ਦੁਨੀਆ ਦਾ ਅੰਧਕਾਰ ਦੂਰ ਕਰਨ ਵਾਸਤੇ ਆਪਣੀਆਂ ਕਿਰਨਾਂ ਛਿੱਟੀਆਂ। ਜਦ ਇੱਧਰ ਨੂੰ ਦੇਖਿਆ ਤਾਂ ਅਗਿਆਨ ਦਾ ਹਨੇਰਾ ਦੂਰ ਕਰਨ ਵਾਲਾ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਨੇ ਸਮਾਧੀ। ਮਰਦਾਨਾ ਭੱਜ ਕੇ ਜਾ ਕੇ ਚਰਨਾਂ 'ਤੇ ਡਿੱਪਿਆ, ਤਾਂ ਹੀ ਰੋਣ ਲੱਗ ਗਿਆ। ਕਹਿੰਦਾ ਮਹਾਰਾਜ ਜੀ, ਇਸ਼ਟਾ ਰੋ ਰੋ ਕੇ ਹਾਵੇ ਹੋ ਗਏ ਪ੍ਰੇਮੀ, ਤਾਂ ਤੁਸੀਂ ਦੱਸ ਕੇ ਜਾਣਾ ਸੀ ਕਿੱਧਰ ਨੂੰ ਚਲੇ ਗਏ ਸੀ। ਗੁਰੂ ਨਾਨਕ ਦੇਵ ਮਹਾਰਾਜ ਦੇ ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ ਖਿਲਾਫ ਨਹਾਰ ਹੋ ਜਾਣਾ ਹੈ। ਭਾਈ ਵਾਲਾ, ਅਸੀਂ ਤਾਂ ਪਰਮੇਸ਼ਰ ਦੇ ਹੁਕਮ 'ਚ ਹਾਂ, ਉਹਨਾਂ ਨੇ ਸਦਲੇ ਸੀ ਚਲੇ ਗਏ, ਉਹਨਾਂ ਨੇ ਘਰ 'ਤੇ ਅਸੀਂ ਆ ਗਏ ਹੁਣ। ਕਹਿੰਦੇ ਚੱਲ ਬੇਬੇ ਨਾਨਕੀ ਯਾਦ ਕਰਦੀ ਹੈ। ਅਤੇ ਮੂਹਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਪਿੱਛੇ ਭਾਈ ਵਾਲਾ ਤੁਲਸਾਂ ਦਾਸੀ ਕਿਤੇ ਬਾਹਰ ਨਿਕਲੀ, ਬੇਬੇ ਨਾਨਕੀ ਚੁਆਰੇ ਦੇ ਵਿੱਚ ਬੈਠੀ ਦੀ ਸਮਾਧੀ ਲਾਈ। ਛੱਟ ਚੁਆਰੇ 'ਤੇ ਚੜ ਕੇ ਜਾ ਕੇ ਕਹਿਣਗੀ ਬੇਬੇ ਨਾਨਕੀ ਜੀ, ਤੁਹਾਡੇ ਭਰਾ ਜੀ ਆ ਰਹੇ ਨੇ। ਘਰ ਸਮਾਧੀ ਖੋਲ੍ਹੀ, ਜਦ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਪੌੜੀਆਂ ਤਾਂ ਹੀ ਚੜ ਗਏ, ਉੱਤੇ ਚਲੇ ਗਏ, ਬੇਬੇ ਨਾਨਕੀ ਅਜੇ ਉੱਠੀ ਹੋਈ ਸੀ। ਬੇਬੇ ਨਾਨਕੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਨੂੰ ਹੱਥ ਲਾਉਣ ਲੱਗੀ। ਬੇਬੇ ਹੱਥ ਵਾਲੇ ਕਹਿਣ ਲੱਗਿਆ, ਹੈ ਬੇਬੇ ਤੂੰ ਮੇਰੇ ਨਾਲੋਂ ਬੜੀ ਹੈ। ਠੀਕ ਆ ਕਹਿੰਦੀ, ਮੈਂ ਸਰੀਰ ਕਰਕੇ ਬੜੀ ਹਾਂ, ਪਰ ਤੂੰ ਤਾਂ ਅਕਾਲ ਪੁਰਖ ਹੈ, ਤੂੰ ਮੇਰਾ ਵੀਰ ਨਹੀਂ ਹੈ। ਉਹ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ, ਬੇਬੇ ਜੀ, ਜੋ ਅਸੀਂ ਦੁਨੀਆਂ ਦੇ ਵਿੱਚ ਜਿਸ ਵਾਸਤੇ ਸਾਡਾ ਆਉਣਾ ਹੋਇਆ, ਅਸੀਂ ਉਹ ਕੰਮ ਸ਼ੁਰੂ ਕਰਨਾ। ਹੁਣ ਦੋ ਪੁੱਤਰ ਸਨ, ਕਹਿਣ ਲੱਗੇ ਸਾਡੇ ਪੁੱਤਰ ਨੇ ਤੂੰ ਪਾਲ ਲਈ ਇਹਨਾਂ ਨੂੰ। ਇਸ ਤਰ੍ਹਾਂ ਦੇ ਨਾਲ ਮੋਦੀਖਾਨੇ ਚਲੇ ਗਏ, ਜਾ ਕੇ ਮੋਹਰਾਂ ਤੋੜਤੀਆਂ। ਗਰੀਬ ਗੁਰਬਿਆਂ ਪਤਾ ਲੱਗ ਗਿਆ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਆ ਗਿਆ। ਮੋਦੀਖਾਨੇ ਨੂੰ ਜਿਹੜਾ ਚਲਾਉਂਦਾ ਸੀ, ਜਿਹੜਾ ਗਰੀਬਾਂ ਗੁਰਬਿਆਂ ਨੂੰ ਵੰਡਦਾ ਸੀ ਨਾ ਵਸਤੂਆਂ, ਉਹ ਫੇਰ ਆ ਗਿਆ। ਕਹਿੰਦੇ ਫਿਰ ਲਾਈਨਾਂ ਲੱਗ ਗਈਆਂ, ਸਾਰਾ ਮੋਦੀਖਾਨਾ ਲਟਾ ਤਾ ਹੱਥਣ ਥਾਈ। ਨਵਾਬ ਨੂੰ ਦੱਸਿਆ ਉਹਨਾਂ ਨੇ ਜਾ ਕੇ, ਨਿੰਦਕਾਂ ਨੇ, ਕਹਿੰਦੇ ਉਹ ਜਿਹੜਾ ਤੇਰਾ ਮੋਦੀ ਸੀ ਨਾ, ਨਾਨਕ ਪਾਣੀ 'ਚ ਡੁੱਬ ਗਿਆ ਸੀ, ਉਹ ਕਹਿੰਦੇ ਪਾਣੀ 'ਚੋਂ ਨਿਕਲ ਆਇਆ ਹੁਣ। ਕਹਿੰਦੇ ਉਹਨੇ ਤੇਰਾ ਸਾਰਾ ਮੋਦੀਖਾਨਾ ਲਟਾ ਦਿੱਤਾ। ਇਸ ਤਰ੍ਹਾਂ ਦੇ ਨਾਲ ਲਟਾ ਕੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਭਈਆ ਜੈ ਰਾਮ ਜੀ ਨੂੰ, ਚਲੋ ਨਵਾਬ ਨਾਲ ਸਾਫ਼ ਕਰੀਏ, ਅਸੀਂ ਹੁਣ ਨੌਕਰੀ ਨਹੀਂ ਕਰਨੀ ਹੈ। ਚਲੇ ਗਏ ਨਵਾਬ ਕੋ, ਕਹਿੰਦੇ ਭਾਈ ਸਾਫ਼ ਕਿਤਾਬ ਕਰ ਲਾ, ਫਿਰ ਨਾ ਪਿੱਛੇ 'ਤੇ ਕੁਛ ਕਹੀਂ। ਹਿਸਾਬ ਕਰਿਆ, 750 ਰੁਪਈਆ ਨਵਾਬ ਕਨੀ ਨਿਕਲਿਆ ਮਹਾਰਾਜ ਜੀ ਦਾ। ਨਵਾਬ ਕਹਿੰਦਾ, ਨਾਨਕ ਦੱਸੋ ਮੈਂ ਇਹ ਤੁਹਾਡੇ ਪੁੱਤਰਾਂ ਨੂੰ ਦੇ ਦਿਆਂ? ਕਹਿੰਦੇ ਨਹੀਂ, ਫਕੀਰਾਂ ਨੂੰ ਦੇ ਦਿਓ। ਬਸ ਬੇਬੇ ਨਾਨਕੀ ਨੂੰ ਕਹਿਣ ਲੱਗੇ, ਹੁਣ ਤੁਸੀਂ ਪਾਲ ਲੈਣਾ ਸਾਡਾ ਜੋ ਅਕਾਲ ਪੁਰਖ ਦਾ ਹੁਕਮ ਹੈ ਸਾਨੂੰ, ਅਸੀਂ ਤਾਂ ਹੁਣ ਉਹ ਵਜਾਵਾਂਗੇ। ਵਖੀਰੀ ਲਿਬਾਸ ਪਹਿਨ ਲਿਆ ਕਰੋ, ਸ਼ਮਸ਼ਾਨ ਭੂਮਿਕਾ ਦੇ ਵਿੱਚ ਜਾ ਕੇ ਬੈਠ ਕੇ, ਅਤੇ ਕਿਤੇ ਕਿਤੇ ਤਾਂ ਸਮਾਧੀ 'ਚ ਬੈਠੇ ਰਹਿੰਦੇ ਨੇ ਚਾਰ ਚਾਰ ਪੰਜ ਪੰਜ ਦਿਨ, ਕਿਤੇ ਕਿਤੇ ਕੋਈ ਬਰਾਗਮਈ ਸ਼ਬਦ ਵੀ ਪੜ੍ਹਦੇ ਨੇ। ਆਹ ਇਸ ਤਰ੍ਹਾਂ ਦੇ ਨਾਲ ਪੜ੍ਹੋ ਪਰੇ की तेरा नाम बखर व्यापार जीओ आपा भी वणज करदे आ कहदे मैं बणजारन मैं नाम दा व्यापार करदा बखर वस्तु नूं कहंदे ने जिनस जी नूं कहंदे जैसे गुरु साहब ने गुरबाणी दे विच लिखिया किन्ही बणजा कांशी तांबा किन्ही लौंग छपारी संतो बन जा नाम गोविंद का देख लो व्यापार करते ने सारे लोग महात्मा भी व्यापार करते ने गुरसिख भी व्यापार करते ने गुरु भी आपां नूं दसदा कहिंदा मैं नाम का व्यापार करदा गुरु महापुरश भी नाम का ही व्यापार करते ने पढ़ो प्रेम दे नाल इहों दस्सिया
कांसी तांबे दा व्यापार लोकी
कांसी तांबा पदार्थां नूं कहिंदे ने जिहड़े महापुरश ने ओह नाम दा व्यापार करदे ने आओ गुरु नानक देव महाराज जी शमशान भूमका दे विच बैठे ने आओ अब टाइम हो गया है कल नूं शुरू करांगे इत्थे गुरु स्तोत्र दे विच बोलो उस तों बाद अरदास दे विच जुड़ांगे फिर गुरु साहब जी का हुक्मनामा सुन के प्रसाद लैके आप अपने घर जाना पढ़ो प्रेम
धन है धन है धन है गुरु नानक साहिब Yeah. कृष्ण जी धन
Thank you.